नहीं पे इतना किसी कृपा करन मोहन कल कलेस पंजना शरण तेरी राख दो मेरी सर्व मैं निरंजना संत देख तो संग सबकै प्रभ नेर सुनते नेरै अरदास नानक सुन स्वामी रख दो करके चेरे मैनू रख लो मालिक जी करके
एकाग्र करो नेत्रां दे नाल गुरु स्वरूप दा दर्शन करो कन्नां दे नाल गुरवाणी सरवण करो विचार सरवण करो बुद्धि दे नाल विचारो परखो फिर हिरदे च धारण करो मनो बाणी नूं मन के कमाओ फल किन्ना होएगा कई खोट के जग फला सुनगा मनहारे राम महाराज कहते हैं सेवक सिख पूजन सब आवे सब गावे हर हर उत्तम बाणी बड़े ध्यान दे नाल समझण वाली बात है लखां दी तदाद च बंदे आउंदे ने मत्थे टेकदे ने पेटा चढ़ाउंदे ने प्रसाद करदे ने गाउंदे भी ने सुणदे भी ने पर ये सवाल है भी ये गाउणा सुनना आउणा बैठना सत्संग च प्रमाण हुंदा है कि नहीं हुंदा भी कोई कंडीशन तो नहीं ये नाल लगी हुई क्योंकि असी कहने गुरु के दर ते प्रवान हो जाए थां पै जाए साडा समा जड़ा है ये गुरु नानक दी दरगाह दे विच थां पै जाए वो बैंक खाली ना रह जाए उथे लिखा जाए भी हां ये सत्संग च आया सी अरे दियां दो घड़ियां सफल हो गई किन्ना फल है दो घड़िया का सत्संग का तो प्रमाण है कि कबीर एक घड़ी आधी हूं फनाद ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੋਲਾ। ਚਾਹੇ ਸਵਾ ਛੇ ਮਿੰਟ ਵੀ ਸਤਸੰਗ ਕਰੀਏ ਤਾਂ ਵੀ ਲਾਭ ਇਹ ਹੈ। ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਚਾਹੇ ਇੱਕੋ ਹੀ ਆਵਾਜ਼ ਕੰਨ ਚ ਪੈਗੀ ਜੇ ਉਹ ਮੰਨ ਲਈ ਉਹਦਾ ਵੀ ਲਾਭ। ਪੁਰਾਣੇ ਮਹਾਂਪੁਰਸ਼ ਪੁਰਾਣਿਆਂ ਸਮਿਆਂ ਚ ਜਦੋਂ ਆਦਮੀ ਦੀ ਬੁੱਧੀ ਇੰਨੀ ਤਰਕਸ਼ੀਲ ਨਹੀਂ ਸੀ ਹੋਈ, ਗੱਲ ਸਮਝਾਉਣ ਵਾਸਤੇ ਇੱਕ ਸਾਖੀ ਸੁਣਾਇਆ ਕਰਦੇ ਸੀ ਕਿ ਇੱਕ ਕੋਈ ਪ੍ਰੇਮੀ ਸੀ ਕਿਸੇ ਸ਼ਹਿਰ ਦੇ ਅੰਦਰ, ਉਹ ਚੜ੍ਹਾਈ ਕਰ ਗਿਆ। ਬੱਚਾ ਛੋਟਾ ਸੀ ਉਸਦਾ, 2-3 ਸਾਲ ਦਾ, ਤੇ ਮਰਨ ਲੱਗਿਆ ਕਹਿਣ ਲੱਗਿਆ ਆਪਣੇ ਘਰ ਵਾਲੀ ਨੂੰ ਕਿ ਦੇਖ ਕਿਰਤ ਹੋਰ ਆਪਾਂ ਨੂੰ ਕੋਈ ਆਉਂਦੀ ਨਹੀਂ ਹੈ, ਨਾ ਮੇਰੇ ਬਾਪ ਨੂੰ ਆਉਂਦੀ ਸੀ, ਨਾ ਮੇਰੇ ਦਾਦੇ ਨੂੰ, ਨਾ ਮੇਰੇ ਪੜਦਾਦੇ ਨੂੰ। ਸਾਡਾ ਕੰਮ ਸੀ ਲੋਕਾਂ ਖਾਂਦੇ ਪੀਂਦੇ ਲੋਕਾਂ ਦੇ ਘਰਾਂ ਵੱਲ ਤੱਕਣਾ, ਅੰਦਾਜ਼ਾ ਲਾਉਣਾ ਵੀ ਕਿੱਥੇ ਇੱਕ ਮਾਲ ਪਿਆ, ਕਿਹੜੀ ਚੀਜ਼ ਵੇਚੀ ਹੈ, ਇਹਨਾਂ ਨੇ ਸਾਰੀ ਇਨਫੋਰਮੇਸ਼ਨ ਰੱਖਣੀ ਤੇ ਮੌਕਾ ਪਾ ਕੇ ਪਾਰ ਲਾ ਲੈਣਾ ਤੇ ਫਿਰ ਤਾਲੇ ਤੋੜ ਕੇ ਚੀਜ਼ ਕੱਢ ਲੈਣੀ। ਉਹ ਖਾਨਦਾਨੀ ਪੇਸ਼ਾ ਹੈ ਆਪਣਾ, ਚੋਰੀ ਦਾ। ਇਹ ਬੱਚਾ ਅਜੇ ਛੋਟਾ ਹੈ, ਧਨ ਮੈਂ ਇੰਨਾ ਕਮਾ ਕੇ ਦੇ ਗਿਆ, ਇੰਨਾ ਦੱਬਿਆ ਪਿਆ ਵੀ ਤੂੰ ਆਰਾਮ ਨਾਲ ਕੱਢ ਕੱਢ ਖਾਈ ਜਾਈ, ਭੇਜ ਨਾ ਕਿਸੇ ਨੂੰ ਦੇਈ। ਇਹ ਬੱਚਾ ਜਾਂ 18 ਸਾਲ ਦਾ ਹੋ ਜਾਏਗਾ ਉਸ ਵੇਲੇ ਇਹਨੂੰ 2-3 ਬਚਨ ਮੇਰੇ ਯਾਦ ਕਰਾ ਦੇ। ਇੱਕ ਤਾਂ ਇਹ ਹੈ ਕਿ ਚੋਰੀ ਕਿਵੇਂ ਕਰਨੀ ਹੈ, ਉਹ ਟੈਕਨੀਕ ਦੱਸ ਦੇ, ਤੈਨੂੰ ਮੈਂ ਦੱਸ ਚੱਲਿਆ। ਦੂਸਰੀ ਬਾਤ ਇਹ ਹੈ ਕਿ ਇਹਨੂੰ ਕਹੀਂ ਵੀ ਚਾਹੇ ਮਰ ਜਾਵੇ ਪਰ ਇਹ ਸਤਸੰਗ ਵਿੱਚ ਨਾ ਜਾਵੇ ਕਦੇ ਵੀ, ਕਿਉਂਕਿ ਉਹ ਲੋਕ ਸਾਡੇ ਦੁਸ਼ਮਣ ਨੇ, ਸਾਡੇ ਕਿੱਤੇ ਨੂੰ ਨਿੰਦਦੇ ਨੇ। ਉਹ ਲੋਕ ਕਹਿੰਦੇ ਨੇ ਕਿ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ, ਜਿਹੜਾ ਬੰਦਾ ਚੋਰੀ ਕਰਦਾ ਹੈ ਸਨ ਲਾ ਕੇ ਕਰਦਾ ਹੈ, ਇੱਕ ਤਰ੍ਹਾਂ ਦੀ ਚੋਰੀ ਨਹੀਂ ਹੋਇਆ ਕਰਦੀ, ਹਜ਼ਾਰਾਂ ਤਰ੍ਹਾਂ ਦੀ ਚੋਰੀ ਹੈ। ਅੱਖਾਂ ਦੀ ਚੋਰੀ ਹੈ ਬਗਾਨੇ ਰੂਪ ਤੱਕਣੇ, ਕੰਨਾਂ ਦੀ ਚੋਰੀ ਹੈ ਓਵਰ ਹੀਅਰਿੰਗ ਕਰਨੀ, ਰਸਨਾਂ ਦੀ ਚੋਰੀ ਹੈ ਦੂਸਰਿਆਂ ਦੇ ਬਾਗ ਚੋਰੀ ਕਰਕੇ ਆਪਣੇ ਬਣਾ ਕੇ ਸੁਣਾਉਣੇ ਤੇ ਵਾਹ ਵਾਹ ਲੈਣਾ, ਆਪਣੀ ਪ੍ਰਸ਼ੰਸਾ ਕਰਾਉਣੀ, ਖਿਆਲ ਕਿਸੇ ਦੇ, ਵਾਕ ਕਿਸੇ ਦੇ, ਆਪਣੇ ਮੂੰਹ ਦੇ ਵਿੱਚ ਹੀ ਕਰਨੇ, ਇਹ ਖਿਆਲਾਂ ਦੀ ਚੋਰੀ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਕਿਸੇ ਦਾ ਧਨ ਹੈ, ਦਸਾਂ ਨਾਵਾਂ ਦਾ ਕਮਾਇਆ ਹੋਇਆ, ਉਹਦੀ ਚੋਰੀ ਕਰ ਲੈਣੀ। ਸੋ ਇਹ ਚੋਰੀ ਸਾਡਾ ਪੇਸ਼ਾ ਹੈ, ਚੋਰੀ ਕਰਨੀ, ਧਨ ਦੀ ਚੋਰੀ ਕਰਨੀ, ਇਹਨੂੰ ਸਮਝਾ ਦੀ ਪੂਰੀ ਤਰ੍ਹਾਂ ਪਾਲੀ, ਇੰਨਾ ਤਕੜਾ ਪਾਲੀ ਵੀ ਪੁਲਿਸ ਦੀ ਕੁਟਾਈ ਸਹਿਜ ਵਿੱਚ। 2 ਬਚਨ ਦੇ ਤੇ ਇਹ ਪੱਕੇ ਕਰਦੀ, ਤੀਸਰਾ ਇਹ ਦੇਣੀ ਵੀ ਮਰਨੀ ਮਰ ਜਾਵੇ, ਪਿਆ ਮਰ ਜਾਵੇ, ਕੁੱਟਦਾ ਮਾਰਿਆ ਹੋਇਆ, ਪਰ ਦੱਸੇ ਨਾ ਕਦੇ ਵੀ, ਨਾ ਆਪਣੇ ਪੇਸ਼ੇ ਬਾਰੇ, ਨਾ ਕੋਈ ਭੇਜ ਦੇਵੇ। 12 ਸਾਲ ਦਾ ਹੋ ਗਿਆ ਲੜਕਾ, ਕਹਿਣ ਲੱਗਿਆ ਮਾਤਾ ਪਿਤਾ ਜੀ ਨੂੰ ਗਏ ਨੂੰ 9 ਸਾਲ ਹੋ ਗਏ, ਮੈਂ ਵੀ ਹੁਣ 12 ਸਾਲ ਦਾ ਹੋ ਗਿਆ, ਮੈਂ ਕਿਸੇ ਨਾਲ ਚਾਈਲਡ ਲੇਬਲ ਕਰ ਲੈਂਦਾ, ਕਿਸੇ ਦੇ ਡੰਗਰ ਚਾਰ ਦਿੰਦਾ, ਛੋਟੀ ਮੋਟੀ ਮਜ਼ਦੂਰੀ ਕਰ ਲੈਂਦਾ, ਤੂੰ ਮੈਨੂੰ ਭੇਜ ਦਿਆ ਕਰ। ਕਹਿੰਦੀ ਬੇਟਾ ਅਜੇ ਤਾਂ ਤੂੰ ਬੱਚਾ ਹੈ, ਜਿੱਦਾਂ 18 ਸਾਲ ਦਾ ਪੂਰਾ ਹੋ ਜਾਏਗਾ ਉਦਣ ਮੈਂ ਤੇਰੇ ਨਾਲ ਕੁਛ ਬਚਨ ਕਰਨੇ ਹੈ, ਜੋ ਤੇਰੇ ਪਿਤਾ ਨੇ ਮੈਨੂੰ ਤੇਰੇ ਨਾਲ ਕਰਨ ਵਾਸਤੇ ਹਦਾਇਤ ਕੀਤੀ ਹੋਈ ਹੈ। 18 ਸਾਲ ਦਾ ਹੋ ਗਿਆ, ਕਹਿਣ ਲੱਗਿਆ ਮਾਤਾ ਹੁਣ ਤਾਂ ਮੇਰਾ 18ਵਾਂ ਸਾਲ ਦਾ ਬਰਥਡੇ ਮਨਾਇਆ ਗਿਆ ਹੈ, 19ਵੇਂ ਚ ਮੈਂ ਆ ਗਿਆ, ਉਹ ਬਚਨ ਦੱਸ ਮੈਨੂੰ ਜਿਹੜੇ ਮੈਨੂੰ ਤਾਂ ਕਹਿਣੇ ਨੇ। ਪਹਿਲਾਂ ਬੇਟਾ ਇਹ ਪੜ੍ਹਨ ਕਰ ਕਿ ਮੈਂ ਇਹਨਾਂ ਦੇ ਉੱਤੇ ਪੂਰਾ ਪਹਿਰਾ ਦੇਵਾਂਗਾ। ਕਹਿਣ ਲੱਗਿਆ ਠੀਕ ਹੈ ਮੈਂ ਪੜ੍ਹਨ ਕਰਦਾ। ਉਹ ਕਹਿੰਦੀ ਮਰ ਸ਼ੱਕ ਜਾਈ ਪਰ ਬਚਨ ਨਾ ਫੇਰੀ। ਕਹਿੰਦਾ ਠੀਕ ਹੈ। ਪਹਿਲੀ ਗੱਲ ਉਹਨੂੰ ਕਹੀ ਕਿ ਬੇਟਾ ਆਪਣਾ ਪੇਸ਼ਾ ਚੋਰੀ ਕਰਨਾ, ਆਹ ਟੈਕਨੀਕ ਦੱਸੀ ਹੈ ਤੇਰੇ ਪਿਓ ਨੇ, ਇਹਦੇ ਮੁਤਾਬਕ ਚੋਰੀ ਕਰ ਲਈਦੀ ਹੈ, ਤਾਰੇ ਐਂ ਤੋੜ ਲਈਦੇ ਨੇ, ਸੰਨ ਐਂ ਲਾ ਦਈਦਾ, ਸੁੱਤੇ ਪਿਆਂ ਨੂੰ ਆਹ ਦਵਾਈਆਂ ਸੁੱਟ ਕੇ ਬੇਹੋਸ਼ ਕਰ ਦਈਦਾ, ਫਿਰ ਨਿਸ਼ੰਗ ਹੋ ਕੇ ਚੋਰੀਆਂ ਕਰ ਲਈਦੀ। ਤੇਰਾ ਪਿਤਾ ਕਦੇ ਨਹੀਂ ਸੀ ਫਸਿਆ, ਹਮੇਸ਼ਾ ਚੰਗਾ ਮਾਲ ਲਿਆਉਂਦਾ ਸੀ, ਆਰਾਮ ਨਾਲ ਖਾਂਦੇ ਸੀ। ਦੂਸਰਾ ਇਹ ਹੈ ਕਿ ਜੇ ਕਿਤੇ ਤੂੰ ਫਸ ਜਾਵੇਂ ਤਾਂ ਕਦੇ ਨਾ ਦੱਸੀ, ਮੰਨੀਓ ਨਾ ਚਾਹੇ ਮਰ ਜਾਏ, ਕਹਿਦਾ ਮੰਜੂਰ। ਤੀਸਰੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਕਦੇ ਭੁੱਲ ਕੇ ਵੀ ਸਤਸੰਗ ਵਿੱਚ ਨਾ ਗਏ, ਕਿਉਂਕਿ ਆਪਣੇ ਦੁਸ਼ਮਣ ਨੰਬਰ ਉਹ ਬਣ ਜਿਹੜੇ ਨੇ ਉਹ ਨੇ, ਸਾਡੀ ਰੋਜੀ ਨੂੰ ਨਿੰਦੇ ਨੇ, ਕਿੰਨੀ ਅਸੀਂ ਜਾਨ ਜੋਖਾਂ ਚੋਖਣ ਡਾਲ ਕੇ ਕਮਾਉਂਦੇ ਹਾਂ ਤੇ ਫੇਰ ਉਹ ਨਿੰਦਦੇ ਨੇ ਇਹ ਜੀ ਮਿਹਨਤ ਕੀਤੀ ਹੋਈ ਨੂੰ। ਉੱਥੇ ਨਾ ਜਾਈ, ਤਿੰਨੇ ਵਚਨ ਦੇ ਤੇ ਸਮਾਂ ਲੰਘ ਗਿਆ, ਚੋਰੀਆਂ ਕਰੀ ਜਾਂਦਾ। ਇੱਕ ਵਾਰੀ ਰਾਜੇ ਦੇ ਘਰ ਚੋਰੀ ਕਰ ਲਈ, ਪੁਲਿਸ ਅਲਰਟ ਹੋ ਗਈ ਸਾਰੀ, ਰਸਤੇ ਰੋਕ ਲਏ, ਨਾਕੇਬੰਦੀਆਂ ਕਰ ਲਈਆਂ ਤੇ ਮਾਰ ਲਈ ਜਾਂਦਾ ਸੀ। ਉਹ ਧਰਮਸ਼ਾਲਾ ਦੇ ਅੱਗੇ ਦੀ ਲੰਘਣਾ ਪਿਆ, ਸਾਰੀ ਜ਼ਿੰਦਗੀ ਚ ਧਰਮਸ਼ਾਲਾ ਗੁਰਦੁਆਰੇ ਦੇ ਅੱਗੇ ਦੀ ਨਹੀਂ ਸੀ ਲੰਘਿਆ, ਮੰਦਰ ਦੇ। ਉਹਨੇ ਕਿਹਾ ਵੀ ਲੰਘ ਤਾਂ ਜਾਂਦਾ ਤੇ ਆਵਾਜ਼ ਆਈ ਸਾਜਾਂ ਦੀ, ਕੋਈ ਮਹਾਂਪੁਰਸ਼ ਬੋਲਦਾ ਸੀ ਉਹਦੀ ਆਵਾਜ਼ ਆਈ। ਇਹਨੇ ਕਿਹਾ ਵੀ ਚੱਲ ਲੰਘਣਾ ਤਾਂ ਮੈਨੂੰ ਪੈਣਾ, ਕਿਉਂਕਿ ਥਾਂ ਥਾਂ ਪੁਲਿਸ ਨੇ ਘੇਰੇ ਪਾ ਲਏ, ਇਹੀ ਰਸਤਾ ਖੁੱਲ੍ਹਾ ਤੇ ਮੈਂ ਕੰਨਾਂ ਜੁੰਗਲੀਆਂ ਦੇ ਲਈ ਤਾਂ ਕਿ ਉਹਨਾਂ ਦੀ ਕੋਈ ਗੱਲ ਨਾ ਸੁਣ ਜਾਵੇ। ਨੇੜੇ ਚਲਿਆ ਗਿਆ, ਪੈਰ ਚ ਕੰਡਾ ਲੱਗ ਗਿਆ, ਲੰਘ ਮਾਰਦਾ ਜਾਂਦਾ, ਕਾਲੀ ਬਹੁਤ ਸੀ ਵੀ ਛੇਤੀ ਨਿਕਲ ਜਾਵਾਂ ਦੌੜ ਕੇ। ਗੋਡੇ ਦੇ ਉੱਤੇ ਦੂਜਾ ਪੈਰ ਰੱਖ ਲਿਆ, ਖੜੇ ਖੜੇ ਨੇ, ਤੇ ਇੱਕ ਹੱਥ ਨਾਲ ਲੱਤ ਫੜ ਲਈ ਤੇ ਇੱਕ ਨਾਲ ਕੰਡਾ ਕੱਢਣ ਲੱਗਿਆ। ਤੇ ਇੰਨੇ ਦੇ ਵਿੱਚ ਇੱਕ ਧਰਮਸ਼ਾਲਾ ਤੋਂ ਗੱਲ ਕਰਨ ਚ ਪੈ ਗਈ ਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਉਹ ਮੇਰੇ ਲਾਈਟ ਦੇ ਹੁੰਦੇ। ਵਿਚਾਰ ਲਈ ਵੀ ਆਹ ਗੱਲ ਮੇਰੇ ਕੰਨ ਚ ਪੈ ਗਈ, ਫੇਰ ਸੋਚਣ ਲੱਗ ਗਿਆ ਵੀ ਮੈਨੂੰ ਕੀ ਤਲਕ ਇਸ ਨਾਲ ਪੈ ਗਈ, ਕੋਈ ਇਨਫੋਰਮੇਸ਼ਨ ਮੈਨੂੰ ਮਿਲ ਗਈ, ਕੋਈ ਐਸੀ ਹੋਰ ਬਾਤ ਤਾਂ ਪਈ ਨਹੀਂ ਨਾ ਹੈ। ਅਖੀਰ ਘਰ ਪਹੁੰਚ ਗਿਆ, ਚੋਰੀ ਫੜਨਾ ਹੋਵੇ ਤੇ CID ਦੇ ਵਿੱਚ ਔਰਤਾਂ ਸੀ, ਉਹਨਾਂ ਦਿਨਾਂ ਚ ਉਹਨਾਂ ਨੂੰ ਫਫਾ ਕੁੱਟਣੀਆਂ ਕਿਹਾ ਕਰਦੇ ਸੀ। ਉਹ ਕਹਿਣ ਲੱਗੇ ਵੀ ਮੈਂ, ਇੱਕ ਨੇ ਡਿਊਟੀ ਲਈ ਵੀ ਮੈਂ ਚੋਰੀ ਕੱਢਦੀ ਹਾਂ। ਉਹ ਕੱਲੇ ਕੱਲੇ ਘਰ ਚ ਫਿਰਨ ਲੱਗ ਗਏ ਤੇ ਪੂਰੀ ਤਰ੍ਹਾਂ ਨਿਰਣੇ ਕਰ ਲਿਆ ਵੀ ਇਹ ਘਰ ਵਾਲੇ ਕੁਛ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ, ਪ੍ਰਤੱਖ ਇਹਨਾਂ ਦੀ ਕਿਰਤ ਕੋਈ ਨਹੀਂ ਹੈ, ਬੰਦਾ ਘੁੰਮਦਾ ਰਹਿੰਦਾ ਹਰ ਵਕਤ, ਹੋਵੇ ਨਾ ਤਾਂ ਰਾਜੇ ਦਾ ਚੋਰ ਇਹੀ ਹੈ। ਰਾਜੇ ਨੂੰ ਦੱਸ ਦਿੱਤਾ, ਗ੍ਰਿਫਤਾਰ ਹੋ ਗਿਆ ਤੇ ਉਹਦੇ ਬਾਅਦ ਬਹੁਤ ਉਹਨੂੰ ਟੋਰਚਰ ਕੀਤਾ ਗਿਆ, ਪਰ ਮੰਨੇ ਨਾ। ਰਾਜੇ ਨੂੰ ਖਬਰ ਗਈ ਤੇ ਉਸਨੇ ਉਹ CID ਵਾਲੀ ਬੀਬੀ ਨੂੰ ਬੁਲਾਇਆ, ਫਫਾ ਕੁੱਟਣੀ ਨੂੰ, ਕਹਿਣ ਲੱਗਿਆ ਵੀ ਇਹ ਤਾਂ ਗਲਤ ਤਾਂ ਇਨਫੋਰਮੇਸ਼ਨ ਦੇ ਤੀ ਤੇ ਮੈਂ ਹੁਕਮ ਦੇ ਤਾ ਤੇ ਮੇਰੇ ਹੁਕਮ ਨਾਲ ਬਹੁਤ ਟੋਰਚਰ ਦਿੱਤਾ ਇਹਨੂੰ ਤੇ ਮੈਂ ਗੁਨਾਹਗਾਰ ਹੋ ਗਿਆ। ਨਜਾਇਜ਼ ਬੰਦਾ ਹੈ, ਸੱਚਾ ਬੰਦਾ ਹੈ ਤੇ ਮਾਰ ਕੁਟਾਈ ਮੈਂ ਤਾਂ ਕਰਾ ਦੀ, ਮੈਂ ਤੈਨੂੰ ਸਜ਼ਾ ਦਊਂਗਾ, ਸਜ਼ਾ ਵੀ ਸਖ਼ਤ ਦਊਂ ਤੈਨੂੰ। ਉਸ ਵੇਲੇ ਉਹ ਕਹਿਣ ਲੱਗੀ ਕਿ ਮਹਾਰਾਜ ਮੇਰੀ ਕੁਛ ਮੰਗ ਹੈ, ਉਹ ਮੈਨੂੰ ਪੂਰੀ ਕਰ ਦਿਓ। ਪਹਿਲਾਂ ਇਹ ਕਿ ਇੱਕ ਸ਼ੇਰ ਪਹੀਏ ਲੱਗੇ ਹੋਣ ਉਹਦੇ ਚ ਤੇ ਲੱਗੇ ਆਏ ਜਿਵੇਂ ਤੁਰਦਾ ਹੁੰਦਾ, ਉਹਦੇ ਉੱਤੇ ਮੈਂ ਬੈਠੀ ਹੋਵਾਂ, ਚਾਰ ਦੋ ਬਾਹਾਂ ਮੇਰੇ ਲਾ ਦਿਓ, ਇੱਕ ਮਿਸਾਲ ਬਾਂਹ ਦੇ ਵਿੱਚ ਜੜ ਦਿਓ ਤੇ ਦਰਵਾਜ਼ਾ ਕਿ ਤਾਲਾ ਖੋਲ ਦਿਓ ਜੇਲ੍ਹ ਦਾ ਜਿੱਥੇ ਉਹ ਹੈ ਸੈੱਲ ਦੇ ਵਿੱਚ, ਤੇ ਮੈਂ ਮਨਾ ਦਿੰਦੀ ਹਾਂ, ਲਿਖਣ ਵਾਲੇ ਨਾਲ ਭੇਜ ਦਿਓ ਮੇਰੇ, ਉਹ ਗੁਪਤ ਬੈਠ ਕੇ ਲਿਖਣ ਤੇ ਸ਼ੇਰ ਲੈ ਕੇ ਜਾ ਰਹੀ ਹੈ। ਐਸੇ ਤਰੀਕੇ ਨਾਲ ਲਾਈਟ ਪਾਉਂਦੀ ਹੈ ਵੀ ਪਤਾ ਨਹੀਂ ਲੱਗਦਾ ਵੀ ਰੁੜਿਆ ਹੁੰਦਾ ਕਿ ਤੁਰਿਆ ਹੁੰਦਾ। ਅਖੀਰ ਦਰਵਾਜ਼ੇ ਕੋਲ ਗਈ, ਕਹਿਣ ਲੱਗੀ ਮੇਰਾ ਭਗਤ ਨਜਾਇਜ਼ ਬੰਦ ਕਰਿਆ ਇਹ, ਮੈਂ ਰਾਜੇ ਨੂੰ ਗਰਕ ਕਰ ਦੂੰਗੀ, ਮੈਂ ਆਹ ਕਰ ਦੂੰ, ਉਹ ਕਰ ਦੂੰ, ਤਾਲਾ ਖੁੱਲ ਜਾ। ਤਾਲਾ ਉਸੇ ਵੇਲੇ ਖੁੱਲ੍ਹਾ ਹੀ ਸੀ, ਦਰਵਾਜ਼ਾ ਖੋਲ ਲਿਆ। ਉਹਦੇ ਮਨ ਵਿੱਚ ਬੜੀ ਭਾਰੀ ਸ਼ਰਧਾ ਪੈਦਾ ਹੋਈ ਕਿ ਦੇਵੀ ਪ੍ਰਗਟ ਹੋ ਗਈ। ਮੱਥਾ ਟੇਕਿਆ ਉਸਨੇ, ਕਹਿਣ ਲੱਗੀ ਬੇਟਾ ਇਹ ਰਾਜੇ ਦਾ ਮੈਂ ਰਾਜ ਗਰਕ ਕਰਨਾ, ਇਸਨੇ ਤੈਨੂੰ ਬਹੁਤ ਮਾਰਿਆ, ਪਰ ਇੱਕ ਗੱਲ ਤਾਂ ਮੈਨੂੰ ਦੱਸ ਬਈ ਚੋਰੀ ਤਾਂ ਕਰੀਏ। ਉਹ ਜਿਸ ਵਾਰ ਦੱਸਣ ਲੱਗਿਆ ਕਿ ਮਾਤਾ ਤੂੰ ਤਾਂ ਜਾਣਦੀ ਹੈ ਅਗਲਾ ਫਿਕਰਾ ਖਾ ਗਿਆ ਕਿਉਂਕਿ ਉਹਨੇ ਉਹਦੀ ਨਿਗਾਹ ਪਰਛਾਵੇਂ ਤੇ ਚਲੀ ਗਈ। ਉਹ ਲਾਈਟ ਦੇ ਨਾਲ ਉਹਦਾ ਪਰਛਾਵਾਂ ਪੈ ਰਿਹਾ ਸੀ। ਉਹਨੇ ਕਿਹਾ ਵੀ ਸਤਸੰਗ ਵਾਲੇ ਤਾਂ ਕਹਿੰਦੇ ਸੀਗੇ ਵੀ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ, ਇਹ ਤਾਂ ਕੋਈ ਛਾਲਾ ਹੈ ਮੇਰੇ ਨਾਲ, ਕਪਟ ਹੈ, ਧੋਖਾ ਹੋ ਰਿਹਾ। ਉਸੇ ਵੇਲੇ ਬਿਆਨ ਮੁੱਕਰ ਗਿਆ, ਅੱਧੀ ਲਾਈਨ ਕਹਿਣ ਲੱਗਿਆ, ਮਾਤਾ ਤੂੰ ਤਾਂ ਜਾਣਦੀ ਹੈ ਜਿਵੇਂ ਚੋਰੀ ਕਰੀ ਹੋਈ ਤੇ ਤੋਂ ਕਿਵੇਂ ਲੁਕ ਸਕਦੀ ਹੈ, ਤੂੰ ਤਾਂ ਭੂਤ ਭਵਿੱਖ ਵਰਤਮਾਨ ਦੀ ਦੇਵੀ ਹੈ, ਸਭ ਕੁਝ ਜਾਣਦੀ ਹੈ। ਇੰਨਾ ਕਹਿਣ ਦੀ ਦੇਰ ਸੀ, ਡਰ ਗਈ ਵੀ ਇਹ ਤਾਂ ਮੰਨਦਾ ਨਹੀਂ ਹੈ, ਤੇ ਮਿਸਾਲ ਗਿਰ ਗਈ ਉਹਦੇ ਹੱਥੋਂ, ਆਪ ਵੀ ਸ਼ੇਰ ਤੋਂ ਉਤਰ ਗਈ, ਗ੍ਰਿਫਤਾਰ ਹੋ ਗਈ, ਸਜ਼ਾ ਮਿਲੀ, ਉਹਨੂੰ ਛੱਡ ਦਿੱਤਾ ਗਿਆ, ਕੰਪਨਸੇਸ਼ਨ ਦਿੱਤਾ ਵੀ ਤੈਨੂੰ ਮਾਰਿਆ ਕੁੱਟਿਆ, ਆ ਇੰਨੇ ਅਸੀਂ ਪੈਸੇ ਦਿੰਦੇ ਹਾਂ, ਮਾਫ਼ੀ ਮੰਗਦੇ ਹਾਂ ਤੇ ਤੋਂ। ਘਰ ਆ ਗਿਆ, ਸਭ ਤੋਂ ਪਹਿਲਾਂ ਮਾਂ ਨਾਲ ਲੜਿਆ, ਕਹਿੰਦਾ ਮਾਂ ਮੈਨੂੰ ਐਸੀ ਪੁੱਠੀ ਸਿੱਖਿਆ ਦਿੱਤੀ ਤੈਂ ਚੋਰੀ ਕਰਨ ਦੀ, ਮੈਨੂੰ ਕਿਸੇ ਚੰਗੀ ਕਿਰਤ ਤੇ ਲਾਣ ਦੀ। ਤੇ ਫੇਰ ਕਹਿਣ ਲੱਗਿਆ ਮੈਂ ਸਤਸੰਗ ਦਾ ਸਿਰਫ ਇੱਕ ਅੱਖਰ ਸੁਣਿਆ, ਉਹਦੇ ਨਾਲ ਮੇਰਾ ਇੱਥੇ ਛੁਟਕਾਰਾ ਹੋ ਗਿਆ, ਮੈਂ ਫਾਂਸੀ ਤੇ ਚੜ ਜਾਣਾ ਸੀ ਜੇ ਮੈਨੂੰ ਇਹ ਗੱਲ ਦਾ ਨਾ ਪਤਾ ਹੁੰਦਾ, ਮੈਂ ਦੇਵੀ ਦੇ ਸਾਹਮਣੇ ਕਹਿ ਦੇਣਾ ਸੀ ਕਿ ਤੂੰ ਤਾਂ ਜਾਣਦੀ ਹੈ ਮੈਂ ਚੋਰੀ ਕੀਤੀ ਹੈ, ਤੇਰਾ ਨਾਂ ਲੈ ਕੇ ਕੀਤੀ ਹੈ। ਸਗੋਂ ਇੱਕੋ ਹੀ ਗੱਲ ਨੇ ਉਸ ਨੂੰ ਉਤਾਰ ਦਿੱਤਾ। ਅਜਾ ਮਨ ਨੂੰ ਸਿਰਫ ਇੱਕ ਗੱਲ ਕਹੀ ਸੀ ਕਿ ਪੁੱਤ ਦਾ ਨਾਮ ਨਾਰਾਇਣ ਰੱਖੀ, ਨਾਰਾਇਣ ਨਾਰਾਇਣ ਕਹੀ ਜਾਈ, ਤੇ ਜਦੋਂ ਅੰਤ ਦਾ ਸਮਾਂ ਆਇਆ, ਅੰਤਕਾਲ ਜੰਦੂਤ ਵੇਖ, ਪੁੱਤ ਨਾਰਾਇਣ ਬੋਲੇ ਛਾਇਆ, ਡਰ ਕੇ ਆਵਾਜ਼ ਪੁੱਤਰ ਨੂੰ ਮਾਰਤੀ, ਪੁੱਤਰ ਨਾਰਾਇਣ, ਕਹਿੰਦੇ ਕਹਿੰਦੇ ਦਾ ਧਿਆਨ ਰੱਬਲ ਚ ਡੈ ਗਿਆ। ਪੂਰਨ ਮਹਾਤਮਾ ਨੇ ਦੱਸਤਾ ਸੀ ਕਿ ਨਾਰਾਇਣ ਪਰਮੇਸ਼ਰ ਦਾ ਵੀ ਨਾਮ ਹੈ। ਉਹ ਪੁੱਤਰ ਤੋਂ ਹਟ ਕੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਪਈ ਭਾਵਨੀ, ਜਮ ਕੰਕਰ ਮਾਰ ਵਧਾਰੇ। ਬੜੀਆਂ ਮਿਸਾਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਦ ਇੱਕੋ ਵਾਰੀ ਕਿਹਾ ਸਿਰਫ ਜ਼ਿਆਦਾ ਨਹੀਂ। ਉਹਦੇ ਨਾਲ ਹੀ ਆਦਮੀ ਦਾ ਆਧਾਰ ਹੋ ਗਿਆ ਇੱਕ ਬਚਨ ਦੇ ਨਾਲ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਐ। ਉਹ ਤਰ ਜਾਇਆ ਕਰਦਾ ਜੇ ਬਚਨ ਕਮਾ ਲਏ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੋ ਫਨਾਤ, ਛੇ ਮਿੰਟ ਵੀ ਕਹਿੰਦੇ ਇਦੂ ਗਾਹਾਂ, ਹੋਰ ਵੀ ਕਹਿੰਦੇ ਵੀ ਚਾਹੇ ਦੋ ਫਿਕਰੇ ਸੁਣ ਲੈ। ਸੰਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾ, ਸੰਤਾਂ ਦੇ ਬਚਨ ਸੁਣ ਕੇ ਤਰਦਾ ਹੀ ਤਰਦਾ ਹੈ, ਆਦਮੀ ਡੁੱਬਿਆ ਨਹੀਂ ਕਰਦਾ ਕਦੇ ਵੀ। ਲੇਕਿਨ ਇਹ ਹਰ ਬੰਦੇ ਦੀ ਭਾਗਾਂ ਦੇ ਵਿੱਚ, ਕਿਸਮਤ ਦੇ ਵਿੱਚ ਪਰਮੇਸ਼ਰ ਨੇ ਸਤਸੰਗ ਲਿਖਿਆ ਨਹੀਂ ਹੁੰਦਾ, ਕਿਉਂਕਿ ਉਹਦੇ ਪੁੰਨ ਕਰਮ ਅਜੇ ਜਾਗੇ ਨਹੀਂ ਹੈ, ਐਸੇ ਪੁੰਨ ਕਰਮ ਕੀਤੇ ਹੋਏ ਨਹੀਂ ਹੈ ਜਿਨ੍ਹਾਂ ਦੇ ਬਲ ਨਾਲ ਉਹ ਸਤਸੰਗ ਕਰ। ਉਹਦੇ ਬਾਰੇ ਮਹਾਰਾਜ ਜੀ ਐਸਾ ਫਰਮਾਨ ਕਰਦੇ
ਸਤਸੰਗ ਨ ਮਿਲਦਾ ਪਾਗਣਾ, ਸਤਸੰਗ ਨ ਮਿਲਦਾ ਪਾਗਣਾ, ਸਤਸੰਗ ਨ ਮਿਲਦਾ ਪਾਗਣਾ, ਸਤਸੰਗ ਨ ਮਿਲਦਾ ਪਾਗਣਾ। ਇਨ ਸੰਗਤ ਮੈਂ ਪਰਿਚੈ ਸਤਸੰਗ ਨ ਮਿਲਦਾ ਪਾਗਣਾ, ਸਤਸੰਗ ਨ ਮਿਲਦਾ ਪਾਗਣਾ। ਬਿਨ ਸੰਗਤ ਮੈਲ ਪਰੀ ਪਾਗਣਾ,
ਮੈਨੂੰ ਪਾਕਾ ਸਤਸੰਗ ਨਾ ਲੱਗਿਆ। ਜੇ ਨਾ ਲੱਭੇ ਫੇਰ ਕੀ ਹੁੰਦਾ ਹੈ? ਕਹਿੰਦੇ ਬਿਨ ਸੰਗਤ ਮੈਲ ਪਰੀਕ ਹੈ। ਮਨ ਦੇ ਅੰਦਰ ਸੰਸਕਾਰਾਂ ਦੀ ਮੈਲ ਦੇਖਣ ਨਾਲ, ਸੁਣਨ ਨਾਲ, ਪੜ੍ਹਨ ਨਾਲ ਮੈਲ ਪੈਂਦੀ ਹੈ ਹਰ ਵਕਤ। ਪਹਿਲਾਂ ਹੀ ਮੈਲ ਬਹੁਤ ਹੈ, ਕਹਿੰਦੇ ਮੈਲ ਨਾਲ ਅੰਤਸ਼ਕਰਨ ਭਰ ਜਾਂਦਾ ਜੇ ਸਤਸੰਗ ਨਾ ਮਿਲੇ। ਜੇ ਮਿਲ ਜਾਵੇ ਫਿਰ ਇਹ ਧੋਣਾ ਸ਼ੁਰੂ ਹੋ ਜਾਂਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਹਰੀ ਦਾ ਜਸ ਕਰਨਾ, ਸਾਧੂ ਦੀ ਸੰਗਤ, ਸਭ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਮਿਲਦਾ ਨੂੰ ਹੈ ਜਿਹਦੇ ਪਹਿਲਾਂ ਪੂਰਵਲੇ ਕਰਮ ਜਾਗ ਪੈਣ, ਉਹਦੇ ਹੋ ਜਾਣ, ਫਲ ਦੇਣ ਵਾਸਤੇ ਤਿਆਰ ਹੋ ਜਾਣ, ਉਹਨੂੰ ਪ੍ਰੇਰਣਾ ਹੁੰਦੀ ਹੈ ਸਤਸੰਗ ਚ ਆਉਣ ਦੀ। ਸਤਸੰਗ ਕਹਿੰਦੇ ਕਿਹਨੂੰ ਨੇ? ਇਹ ਨਹੀਂ ਵੀ ਐਵੇਂ ਬੰਦੇ ਇਕੱਠੇ ਹੋ ਜਾਣ, ਇਧਰਲੀਆਂ ਉਧਰਲੀਆਂ ਗੱਲਾਂ ਮਾਰੀ ਜਾਣ। ਮਹਾਰਾਜ ਕਹਿੰਦੇ ਕੇਵਲ ਜਿੱਥੇ ਨਾਮ ਦੀ ਬਾਤ ਹੁੰਦੀ ਹੈ, ਨਾਮ ਦੇ ਜਪਣ ਵਾਲਿਆਂ ਦੀ ਬਾਤ ਹੁੰਦੀ ਹੈ, ਉਹੀ ਸਤਸੰਗਤ ਹੁੰਦੀ ਹੈ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਮੇਰੇ ਸਤਿਗੁਰ ਦੀਆ ਬੁਝਾਏ ਜੀ, ਗੁਰ ਸਤਿਗੁਰ ਦੀਆ ਬੁਝਾਏ ਜੀ। ਸੋ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਸੀ ਵੀ ਥਾਂ ਕਿਹਦਾ ਪੈਂਦਾ, ਕਿਉਂਕਿ ਇਹਦਾ ਫਲ ਬਹੁਤ ਅਧਿਕ ਹੈ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲਦਾ ਹੈ ਜਿਹੜਾ ਸੁਣਦਾ ਤੇ ਗਾਉਂਦਾ। ਉਹ ਕਿਹੜੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਫਲ ਮਿਲਣਾ? ਸਾਰਿਆਂ ਨੂੰ ਮਿਲ ਜਾਏਗਾ। ਮਹਾਰਾਜ ਨੇ ਕੰਡੀਸ਼ਨ ਰੱਖ ਦਿੱਤੀ, ਉਹ ਕੰਡੀਸ਼ਨ ਜਿਹੜਾ ਪੂਰੀ ਕਰ ਦਿੰਦਾ ਹੈ ਉਹਨੂੰ ਫਲ ਮਿਲਦਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਆਉਂਦੇ ਵੀ ਸਾਰੇ ਨੇ ਤੇ ਗਾਉਂਦੇ ਵੀ ਨੇ। ਇੱਥੇ ਤੱਕ ਤਾਂ ਆਪਾਂ ਇਸ ਕੈਟੇਗਰੀ ਤੱਕ ਤਾਂ ਵਿੱਚ ਆ ਜਾਂਦੇ ਹਾਂ, ਗਿਣੇ ਜਾਂਦੇ ਹਾਂ, ਕਿਉਂਕਿ ਆ ਵੀ ਗਏ ਤੇ ਗਾਉਂਦੇ ਵੀ ਨੇ। ਹੁਣ ਅਗਲੀ ਹੈ ਕਿ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੇ। ਇਹ ਪ੍ਰੋਵੀਜ਼ਨ ਲੱਗ ਗਈ, ਪ੍ਰੋਵਾਈਡਡ ਲੱਗ ਗਿਆ ਅੱਖਰ, ਪਰੰਤੂ ਲੱਗ ਗਿਆ। ਕਹਿੰਦੇ ਗਾਉਣਾ ਤੇ ਸੁਣਨਾ ਉਹਨਾਂ ਦਾ ਥਾਂ ਵਾਹਿਗੁਰੂ ਪਾਉਂਦਾ, ਜਿਨ ਸਤਿਗੁਰ ਕੀ ਆਗਿਆ ਸਤ ਕਰਮਾਂ। ਇਹ ਗੁਰੂ ਦੀ ਆਗਿਆ ਜਿਹਨੇ ਸਤ ਕਰਕੇ ਮੰਨੀ ਹੈ, ਬਾਣੀ ਵਿਚਾਰ ਕੇ ਹਿਰਦੇ ਚ ਧਾਰਨ ਕਰਦਾ ਹੈ, ਕਹਿੰਦੇ ਉਹਨਾਂ ਦਾ ਥਾਂ ਪੈਂਦਾ। ਸੋ ਆਪਾਂ ਬੇਨਤੀ ਕਰੀ ਸੀ, ਹੇ ਪ੍ਰਭੂ ਮੈਨੂੰ ਆਪਣੇ ਘਰ ਦੇ ਗੋਲੇ ਬਣਾ ਕੇ ਰੱਖ ਲੈ। ਗੋਲਾ ਕੌਣ ਹੁੰਦਾ ਹੈ? ਜਿਹੜਾ ਵਿਕ ਜਾਵੇ, ਜਿਹੜਾ ਵਿਕਿਆ ਨਹੀਂ ਹੈ, ਜਿਹੜਾ ਆਪਣੀ ਮਰਜ਼ੀ ਕਰਦਾ ਉਹ ਗੁਲਾਮ ਨਹੀਂ ਹੋਇਆ ਕਰਦਾ, ਗੁਲਾਮ ਵਿਕਿਆ ਹੋਇਆ ਹੁੰਦਾ। ਗੁਲਾਮ ਦਾ ਕੋਈ ਰਾਈਟ ਨਹੀਂ ਹੁੰਦਾ ਜ਼ਿੰਦਗੀ ਦੇ ਉੱਤੇ, ਨਾ ਖਾਣ ਤੇ, ਨਾ ਪੀਣ ਤੇ, ਨਾ ਕੰਮ ਕਰਨ ਤੇ, ਨਾ ਕੋਈ ਉਹਦਾ ਪਹਿਨਣ ਤੇ। ਆਪਣੇ ਸਰੀਰ ਤੇ ਵੀ ਉਹਦਾ ਹੱਕ ਨਹੀਂ ਹੁੰਦਾ, ਕਿਉਂਕਿ ਮੁੱਲ ਲੈ ਲਿਆ, ਸਾਰਾ ਹੀ ਮੁੱਲ ਲੈ ਲਿਆ। ਜਿਹੜੀ ਚੀਜ਼ ਮੁੱਲ ਲਈ ਹੋਈ ਹੈ, ਪਸ਼ੂ ਮੁੱਲ ਲਿਆਈ ਹੈ, ਉਹਦਾ ਕੀ ਰਾਈਟ ਹੈ? ਅਸੀਂ ਆਪਣੇ ਗਰਜ ਨੂੰ ਉਹਨੂੰ ਪੱਠੇ ਪਾਉਂਦੇ ਹਾਂ। ਮੈਂ ਦੇਖਿਆ ਯੂਪੀ ਦੇ ਅੰਦਰ, ਜਦ ਕੋਈ ਬਹੁਤ ਵੱਡੀ ਕਿਸੇ ਦੇ ਖੁਸ਼ੀ ਹੋ ਜਾਣੀ, ਸਾਡੇ ਪਿੰਡ ਨੇੜੇ ਜਿਹੜੇ ਪਿੰਡ ਸੀ ਮੁਸਲਮਾਨਾਂ ਦੇ, ਉਹ ਭਾਈਚਾਰਾ ਇਕੱਠਾ ਹੋ ਕੇ ਕਹਿੰਦਾ ਸੀ ਵੀ ਆਹ ਜਿਹੜਾ ਤੇਰਾ ਬਲਦ ਹੈ ਇਹ ਬੜਾ ਪਲਿਆ ਹੋਇਆ, ਇਹਦਾ ਮਾਸ ਖਾਣਾ ਹੈ ਅਸੀਂ। ਉਹ ਵੱਢਿਆ ਜਾਂਦਾ ਸੀ, ਉਹਦੀ ਰਾਈਟ ਨਹੀਂ ਸੀ ਕੋਈ ਵੀ, ਹੱਕ ਨਹੀਂ ਸੀ ਵੀ ਮੈਨੂੰ ਕਿਉਂ ਮਾਰਦੇ ਹੋ, ਮੈਂ ਤਾਂ ਰੋਜ਼ ਹਲ ਚਲਾਉਣਾ, ਨੱਠ ਨੱਠ ਕੇ ਮੂਹਰੇ ਆਉਣਾ ਤੇ ਮੈਨੂੰ ਫੇਰ ਤੁਸੀਂ ਮਾਰਨ ਲੱਗ ਗਏ। ਉਹ ਕਹਿ ਨਹੀਂ ਸਕਦਾ ਕਿਉਂਕਿ ਮੁੱਲ ਲਈ ਹੋਈ ਚੀਜ਼ ਹੈ। ਮੁੱਲ ਲਈ ਨੂੰ ਇਗਨੋਰ ਕਰ ਦਿਓ, ਸਿੱਟ ਦਿਓ, ਕੁਛ ਨਾ ਦਿਓ। ਸੋ ਮਹਾਰਾਜ ਕਹਿੰਦੇ ਵੀ ਜੇ ਤੈਂ ਗੁਲਾਮ ਬਣਨਾ, ਗੋਲਾ ਮੁੱਲ ਖਰੀਦ ਕਾਰੇ ਜੋੜਨਾ, ਗੋਲਾ ਮੁੱਲ ਖਰੀਦਿਆ ਹੋਇਆ ਕਾਰੇ ਲਾਉਣਾ, ਨਾ ਤਿਸ ਨੀਂਦ, ਨਾ ਭੁੱਖ, ਨਾ ਖਾਣਾ ਸੋਵਣਾ। ਚਾਰ ਚੀਜ਼ਾਂ ਤੇ ਉਹਦਾ ਹੱਕ ਜਾਂਦਾ ਰਿਹਾ, ਨਾ ਨੀਂਦ ਤੇ, ਨਾ ਖਾਣੇ ਤੇ, ਨਾ ਪਹਿਨਣ ਤੇ, ਨਾ ਸੌਣ ਤੇ, ਨਾ ਖਾਣਾ, ਨਾ ਸੌਣਾ, ਨਾ ਭੁੱਖ, ਨਾ ਨੀਂਦ। ਚਾਰ ਚੀਜ਼ਾਂ ਦਾ ਹੱਕ ਉਸ ਗੁਲਾਮ ਤੋਂ ਖੋ ਲਿਆ ਗਿਆ। ਸੋ ਇਸ ਤਰ੍ਹਾਂ ਫਰਮਾਨ ਕਰਦੀ ਹੈ ਕਿ ਜੇ ਤੂੰ ਗੁਲਾਮ ਬਣਨਾ ਹੈ, ਗੁਰੂ ਦਾ ਬਣਨਾ ਹੈ, ਗੁਰ ਕੇ ਗ੍ਰਹਿ ਸੇਵਕੋ ਜੋ ਰਹਿ, ਗੁਰ ਕੀ ਆਗਿਆ ਮਨ ਮੇ ਸਹਿ, ਗੁਰੂ ਦੇ ਘਰ ਆ ਕੇ ਰਹਿਣ ਲੱਗ ਗਏ, ਗੁਰੂ ਦੇ ਬਣ ਗਏ, ਚਾਹੇ ਘਰ ਵਿੱਚ ਬੈਠੇ ਬਣ ਜਾਓ, ਚਾਹੇ ਡੇਰਿਆਂ ਚ ਆ ਕੇ ਬਣ ਜਾਓ, ਗੱਲ ਫਰਕ ਨਹੀਂ ਹੈ ਕੋਈ। ਕਹਿੰਦੇ ਜੋ ਗੁਰੂ ਦੀ ਆਗਿਆ ਮਨ ਵਿੱਚ ਸਹੇ, ਚਾਹੇ ਉਹ ਕੌੜੀ ਹੈ, ਚਾਹੇ ਕਸੈਲੀ ਹੈ, ਚਾਹੇ ਆਪਣੇ ਮਨ ਦੇ ਉਲਟੇ ਹੀ ਹੈ, ਉਹ ਸਹਿਣੀ ਪੈਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜੋ ਆਗਿਆ ਹੈ ਉਹ ਸਾਨੂੰ ਮੰਨਣੀ ਪੈਣੀ ਹੈ, ਜੇ ਅਸੀਂ ਗੁਰੂ ਦੇ ਨਾਲ ਸੰਬੰਧ ਜੋੜਿਆ ਹੈ। महाराज कहते जे संबंध जोड़िया मेरा तेरा संबंध उन्नी देर तक नहीं होना जिन्नी देर तक तू अपने आप नू बेचदा नहीं है मन बेच है सतगुरु के पास गुरु के ग्रह सेवक जो रहे गुरु की आज्ञा मन में आपस को कछ करना जनावे चाहे किड्डी बड़ी पदवी होगी लेकिन कदे ना जनावे कि मैं भी गुरु अमरदास महाराज जी ने जदों किले दे नाल ठोकर खा के जलाहे दी कुंबल दे विच गिर गए पानी विच उस वेले उस जलाही ने कोई वचन कहे अपने घर वाले दे पुछण ते भी ये कौन है चोर है वह कहिंदी चोर नहीं है कहिंदा होर कौन है कहिंदी अमरू नूं थावां नवाणा न्योटा न्यासरा कुरमा दे घर टुकर खांदा फिरदा इहनूं ना दिने चैन है ते ना रात नूं चैन है वह गुरु अमरदास महाराज जी ने कहा कहिंदे कमलीए जिहदा निवास गुरु का घर होवे वह किवें थावां हुंदा जिन्हें ओट गुरु की लै ली होवटा किवें हुंदा जिन्हें आसरा गुरु का तक लिया वह न्यासरा किवें हुंदा इन्ना कह के जल चल तुर पैंदे ने गागर फेर सिर ते धर ली लेकिन होया कि असर उस वेले जलाई कमली हो गई अमोघ बाण पै गया बचन का बाण हुंदा तीर तीर कमान च भी हुंदा बचन च भी हुंदा वो जल पिया तो कमली हो गई कपड़े पालन लग गई अपने हत्था पैरां ते दंडियां बढ़न लग गई बेचारा गलाहा डर गया लोगों ने हाका मारिया कंबल च बलैटी हथ पैर बनते दिन चढ़िया गुरु महाराज को महाराज कहते की गल है कह लगे सच्चे पातशाह बाबा अमरदास रात साडी कुंबल च गिर गया से पानी ले आउंदा एने कुछ वचन कहे ते उन्होंने कमली कहता महाराज कह लगे बुलाओ बाबा अमरदास नूं हाजिर हो गए गल विच पल्ला पाया होया हथ बन्ने हुए ने नेत्र चरना ते उपर नहीं देख रहे कहन लगे बाबा अमरदास की वचन होए सी सानू सारे दस महाराज कह लगे कि सच्चे पातशाह तुसी अंतर जामी हो घट घट दे विच व्यापक हो तुसी सब कुछ जानते हो पातशाह जे मैं कही कोई गल ता हो सकता भी कोई घट जां वध मैं कह दा नहीं दसी गुरु नूं हाजर नाजर जानदे सी अपने आप नूं बनाया नहीं कुछ भी जलाए ते पुछया कहिंदे आए कहा सी महाराज ने गुरु महाराज जलाल चाहिए कहिंदे है एदा बड़ा सेवक नमाणा किवें हो सकदा न्योटा किवें हो सकदा निकरिया किवें हो सकदा नितिर किवें हो सकदा नमाणा ए तां नमाणियां दा माण है न्योटियां दी ओट है न्यासरियां दा आसरा है नितरियां दी तेरा है निगतियां दी गत है निपतियां दी पत है रिजिक दी कुंडी एदे हथ है काल दा काल दे उत्ते वसीकार है इहनूं कौन नमाणा कहिंदा वो क्योंकि रहे नहीं सके जे बिच रहा हुंदा कुछ बाकी फिर उन्होंने कहना सी महाराज ए कहती सी मैं तां कहता मैं तो उत्थे मर गई सी सो महाराज कहते भी जे गुरु दे ग्रह दे विच रहना है तां तेरी जिहड़ी माया ए मर जानी चाहीदी है ए नहीं जिउंदी रहनी चाहीदी ते जे तां कारज अपना रास करना है रूहानी तां तू ए सब के याद कर ले मन बेच दे गुरां नूं आपणा कर्ज तेरे Thank you. ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਜਿਹੜਾ ਮਨ ਆਪਣੇ ਕੋਲ ਰੱਖਦਾ ਹੈ ਰਿਜ਼ਰਵੇਸ਼ਨ ਨਾਲ ਗੁਰੂ ਨਾਲ ਵਰਤਦਾ ਹੈ ਉਹਦੇ ਕਾਰਜ ਨਿਰਾਸ਼ ਹੁੰਦੇ ਕਿਉਂਕਿ ਉਹਨੇ ਟਰਮ ਜੋ ਕੰਡੀਸ਼ਨ ਸੀ ਪੂਰੀ ਨਹੀਂ ਕਰੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਹੋਰ ਸਭਨ ਕੀ ਰੇਣਕਾ ਤਾਂ ਹਮਾਰੇ ਪਾਸ ਵਿਦ ਰਿਜ਼ਰਵੇਸ਼ਨ ਜਿਹੜਾ ਗੁਰੂ ਘਰ ਚਾਹੁੰਦਾ ਹੈ ਕੁਛ ਮੰਨ ਲਿਆ ਕੁਛ ਨਾ ਮੰਨਿਆ ਮਹਾਰਾਜ ਕਹਿੰਦੇ ਉਹਦਾ ਸੰਪਰਕ ਗੁਰੂ ਨਾਲ ਨਹੀਂ ਜੁੜਦਾ ਬੈਲਡ ਨਹੀਂ ਹੁੰਦਾ ਮਨ ਦੀ ਮੱਤ ਵਿੱਚ ਰੱਖਦਾ ਜਿੰਨਾ ਚਿਰ ਮਨ ਦੀ ਮੱਤ ਜਿਉਂਦੀ ਹੈ ਉਨਾ ਚਿਰ ਗੁਰੂ ਦੀ ਮੱਤ ਉਸ ਦਾ ਥਾਂ ਲੈ ਨਹੀਂ ਸਕਦੀ ਵਸਤੂ ਅੰਦਰ ਬਸ ਸਮਾਵੇ ਦੂਜੀ ਹੋਵੇ ਪਾਸ ਇੱਕ ਭਰਿਆ ਪਿਆ ਬਰਤਨ ਕਿਸੇ ਚੀਜ਼ ਨਾਲ ਦੂਸਰੀ ਉਹਦੇ ਚੀਜ਼ ਤਾਂ ਪੈਣੀ ਹੈ ਜੇ ਉਹ ਉਲਟਦੀ ਹੈ ਖਾਲੀ ਕਰਦੀ ਜਿੰਨੀ ਦੇਰ ਤੱਕ ਆਦਮੀ ਦੇ ਮਨ ਦੀ ਮੱਤ ਕੰਮ ਕਰਦੀ ਹੈ ਗੁਰੂ ਦੀ ਮੱਤ ਆ ਹੀ ਨਹੀਂ ਸਕਦੀ ਇਸ ਕਰਕੇ ਗੁਰੂ ਨਾਲ ਉਹਦਾ ਸੰਪਰਕ ਨਹੀਂ ਹੋਇਆ ਕਰਦਾ ਇੱਕ ਸਾਥੀ ਨਾਲ ਸਮਝ ਪੈ ਜੂ ਗੱਲ ਕੀ ਮਤਲਬ ਹੈ ਕਿ ਇਹਦਾ ਗੱਲ ਕੀਤੀ ਜਾ ਰਹੀ ਹੈ ਰਾਜਾ ਜਨਕ ਰੂਹਾਨੀਅਤ ਦੇ ਜੋ ਅਧਿਆਤਮਕ ਇਤਿਹਾਸ ਹੈ ਇਤਿਹਾਸ ਉਹਦੇ ਵਿੱਚ ਰਾਜਾ ਜਨਕ ਦੀਆਂ ਬਹੁਤ ਗੱਲਾਂ ਆਉਂਦੀਆਂ ਨੇ ਉਹ ਕਿਉਂ ਆਉਂਦੀਆਂ ਹੈ ਉਹ ਨਿਰਾ ਸਾਧੂ ਨਹੀਂ ਸੀਗਾ ਬਣਾਂ ਦੇ ਵਿੱਚ ਨਹੀਂ ਸੀ ਰਹਿੰਦਾ ਪਹਾੜਾਂ ਦੀਆਂ ਗੁਫਾਵਾਂ ਚ ਨਹੀਂ ਸੀ ਰਹਿੰਦਾ ਉਹ ਨਿਰਾ ਗ੍ਰਿਸ਼ਤੀ ਨਹੀਂ ਸੀਗਾ ਉਹ ਸ਼ਾਸਕ ਸੀ ਰਾਜ ਭਾਗ ਦਾ ਮਾਲਕ ਸੀ ਇੱਕ ਰਾਜ ਭਾਗ ਦੇ ਮਾਲਕ ਨੂੰ ਰਾਜ ਕਰਦੇ ਹੋਏ ਨੂੰ ਕਿਸ ਤਰ੍ਹਾਂ ਦੇ ਨਾਲ ਸੱਤ ਦੀ ਪ੍ਰਾਪਤੀ ਹੋ ਗਈ ਉਸ ਦਾ ਜੀਵਨ ਜਿਹੜਾ ਹਜ਼ਾਰ ਹਾਂ ਦੁਨੀਆਂ ਨੂੰ ਪ੍ਰੇਰਣਾਦਾਇਕ ਤੇ ਚਾਨਣਾ ਕਰਨ ਵਾਲਾ ਹੋਇਆ ਕਰਦਾ ਰਾਜਾ ਜਨਕ ਦੀ ਸਭਾ ਦੇ ਵਿੱਚ ਪਿਛਲੇ 8 ਸਾਲ ਤੋਂ ਸਾਰੇ ਭਾਰਤ ਵਰਸ ਦੇ ਰਿਸ਼ੀ ਮੁਨੀ ਪੰਡਿਤ ਵੇਦ ਗਿਆਤਾ ਵੇਦ ਵਕਤਾ ਵੇਦ ਸਰੋਤਾ ਸਾਰੇ ਇਕੱਠੇ ਹੋਏ ਹੋਏ ਸੀ ਕਿਉਂਕਿ ਇੱਕ ਮਸਲਾ ਸੀ ਇੱਕ ਸਵਾਲ ਸੀ ਉਹ ਕਹਿੰਦਾ ਸੀ ਇਹ ਸੱਚਾ ਕੋ ਸੱਚਾ ਇਹਦਾ ਜਵਾਬ ਕੋਈ ਦੇ ਨਹੀਂ ਸੀ ਸਕਦਾ ਉਹ ਕਹਿੰਦਾ ਸੀ ਵੀ ਸੇਵਾ ਕਰੂੰਗਾ ਖਰਚ ਘਰ ਭੇਜੂਗਾ ਤੁਸੀਂ ਜਾ ਨਹੀਂ ਸਕਦੇ ਛੱਡ ਨਹੀਂ ਸਕਦੇ ਇਹ ਟਰਮ ਸੀ ਉਹਦੀ ਪਹਿਲੀ ਜਿਹੜਾ ਵੀ ਕਹਿੰਦਾ ਸੀ ਮੈਂ ਜਵਾਬ ਦਿੰਦਾ ਉਹ ਪਹਿਲੀ ਸ਼ਰਤ ਸਾਈਨ ਕਰਨੀ ਪੈਂਦੀ ਸੀ ਵੀ ਜਦ ਤੱਕ ਜਵਾਬ ਨਹੀਂ ਦਿੱਤਾ ਜਾਏਗਾ ਮੈਂ ਘਰ ਨਹੀਂ ਜਾਵਾਂਗਾ ਰਜ਼ੀਨਾ ਹਰ ਵਕਤ ਉਹਨੂੰ ਮਿਲਦਾ ਰਹਿੰਦਾ ਖਰਚ ਮਿਲਦੇ ਬਾਲ ਬੱਚਿਆਂ ਵਾਸਤੇ ਵੀ ਖਰਚ ਮਿਲਦਾ ਸੀ ਲੇਕਿਨ ਕੇਵਲ ਜਾਣਾ ਨਹੀਂ ਸੀ ਬੰਦਾ ਉਸ ਵੇਲੇ ਇੱਕ ਬੱਚਾ ਬੱਚਿਆਂ ਨਾਲ ਖੇਡਦਾ ਹੈ ਬੱਚੇ ਕਹਿਣ ਲੱਗੇ ਵੀ ਇਹਨੂੰ ਕੁਛ ਨਾ ਕਿਹੋ ਇਹਦਾ ਵਿਚਾਰੇ ਦਾ ਬਾਪ ਨਹੀਂ ਹੈ ਨਾਨਾ ਇਹਦਾ ਬੜਾ ਗੁੱਸੇ ਵਾਲਾ ਹੈ ਲੜੇਗਾ ਆਪਾਂ ਨੂੰ ਮਾਰੇਗਾ ਇਸ ਨੂੰ ਪਤਾ ਲੱਗਿਆ ਵੀ ਮੇਰਾ ਬਾਪ ਹੋ ਰਿਹਾ ਤੇ ਮੇਰਾ ਨਾਨਾ ਹੋ ਰਿਹਾ ਕਿਉਂਕਿ ਆਪਣੀ ਮਾਂ ਦੀ ਰੀਤ ਨਾਲ ਉਹਨੂੰ ਇਹ ਪਿਤਾ ਕਹਿਣਾ ਹੁੰਦਾ ਸੀ ਆਮ ਘਰਾਂ ਚ ਰਿਵਾਜ ਹੁੰਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਮਾਂ ਕੋਲ ਆਇਆ ਕਹਿਣ ਲੱਗਿਆ ਮਾਤਾ ਮੇਰਾ ਪਿਤਾ ਕੋਈ ਹੋਰ ਹੈ ਤੈਂ ਬੜਾ ਮਾੜਾ ਕੰਮ ਕਰਿਆ ਤੈਂ ਮੈਨੂੰ ਹੁਣ ਉੱਥੇ ਨਹੀਂ ਦੱਸਿਆ ਉਹ ਕਹਿੰਦੀ ਬੇਟਾ ਤੂੰ ਮੇਰੀ ਰੀਸ ਮੇਰੇ ਪਿਤਾ ਨੂੰ ਇਹ ਪਿਤਾ ਕਹੀ ਜਾਂਦਾ ਸੀ ਕਹਿਣ ਲੱਗਾ ਬੜੀ ਮਾੜੀ ਗੱਲ ਕਰੀ ਤੈਂ ਤੇ ਹੁਣ ਮੈਨੂੰ ਦੱਸ ਮੇਰਾ ਪਿਤਾ ਕਿੱਥੇ ਹੈ ਦੱਸਿਆ ਵੀ ਮਿਥਲਾਪੁਰੀ ਰਾਜੇ ਜਨਕ ਦੀ ਰਾਜਧਾਨੀ ਉੜੀਸਾ ਵਿੱਚ ਉੱਥੇ ਤੇਰਾ ਪਿਤਾ ਹੈ 8 ਸਾਲ ਤੋਂ ਗਿਆ ਹੋਇਆ ਰਾਜੇ ਦਾ ਇੱਕ ਸਵਾਲ ਹੈ ਇਹ ਸੱਚਾ ਕੋ ਸੱਚਾ ਭਾਰਤ ਵਰਸ਼ ਦਾ ਕੋਈ ਵੀ ਰਿਸ਼ੀ ਮੁਨੀ ਵਿਦਵਾਨ ਇਸ ਇੰਨੇ ਦੋ ਤੁਕਾਂ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਹ ਰਾਜਾ ਇਹ ਕਹਿੰਦਾ ਵੀ ਜਿੱਥੇ ਜਵਾਬ ਨਹੀਂ ਦਿੰਦੇ ਮੈਂ ਘਰ ਨਹੀਂ ਜਾਣ ਦੇਣਾ, ਹੈਗੇ ਸਾਰੇ ਸੁੱਖਾਂ ਦੇ ਅੰਦਰ, ਖਰਚੇ ਆ ਰਹੇ ਨੇ ਆਪਾਂ ਨੂੰ, ਕੱਪੜਾ ਲੀੜਾ ਸਭ ਮੈਂ ਉਹਦਾ ਹੀ ਲੈਂਦੀ ਹਾਂ ਬੇਟਾ, ਪਰ ਤੇਰਾ ਪਿਤਾ ਆ ਨਹੀਂ ਸਕਦਾ ਜਦ ਤੱਕ ਜਵਾਬ ਨਹੀਂ ਦਿੱਤਾ ਜਾਂਦਾ। 8 ਸਾਲ ਹੋ ਗਏ ਸਾਰੇ ਭਾਰਤ ਵਰਸ਼ਦੇ ਰਿਸ਼ੀ ਮੁਨੀ ਉੱਤੇ, ਕਹਿਣ ਲੱਗਾ ਮਾਂ ਮੇਰੇ ਵਾਸਤੇ ਪਾਲਕੀ ਤਿਆਰ ਕਰ, ਮੈਂ ਜਾਣਾ। ਪਾਲਕੀ ਤਿਆਰ ਕਰਾਈ ਗਈ ਤੇ ਰਾਜੇ ਜਨਕ ਦੀ ਰਾਜਧਾਨੀ ਚ ਪਹੁੰਚ ਗਿਆ। ਐਸੇ 5-7 ਗੱਲਾਂ ਉਹਨੇ ਕੀਤੀਆਂ ਕਿ ਰਾਜੇ ਤੱਕ ਇਕਦਮ ਜਾ ਪਹੁੰਚਿਆ। ਰਾਜੇ ਨੂੰ ਕਿਹਾ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਆਇਆ, ਸਭਾ ਲਾ। ਰਾਜੇ ਨੇ ਸਭਾ ਲਾ ਦਿੱਤੀ, ਟਾਈਮ ਫਿਕਸ ਹੋ ਗਿਆ। ਸਾਰੇ ਰਿਸ਼ੀ ਮੁਨੀ ਬਹੁਤ ਖੁਸ਼ ਨੇ ਕਿ ਅੱਜ ਕੋਈ ਆ ਗਿਆ ਜਿਹੜਾ ਇਸ ਦੇ ਸਵਾਲ ਦਾ ਜਵਾਬ ਦੇਵੇਗਾ। ਚਲੋ ਸਾਥੇ ਨਹੀਂ ਦੇ ਹੋਇਆ ਤਾਂ ਕੋਈ ਗੱਲ ਨਹੀਂ, ਲੇਕਿਨ ਸਾਡਾ ਛੁਟਕਾਰਾ ਤਾਂ ਹੋ ਜਾਏਗਾ ਨਾ, ਇਹ ਤਾਂ ਕੱਚੀ ਜੇਲ੍ਹ ਚ ਬੈਠੇ ਹਾਂ ਅਸੀਂ। ਇਹ ਜਦ ਬੱਚਾ ਸਭਾ ਲੱਗੀ ਤੇ ਪੌੜੀਆਂ ਤੋਂ ਚੜ੍ਹਨ ਲੱਗਿਆ ਸਿੰਘ ਦੁਆਰ ਤੋਂ ਕੋਰਟ ਵਿੱਚ, 8-10 ਪੌੜੀਆਂ ਚੜ੍ਹ ਕੇ ਕੋਰਟ ਸੀ ਉੱਚੇ ਥਾਂ। ਇਹ ਦੇਖਦੇ ਨੇ ਵੀ ਕੌਣ ਆ ਰਿਹਾ, ਇਹਦਾ ਪਹਿਲਾਂ ਸਿਰ ਦੇਖਿਆ, ਬੇਵੱਧ ਸੂਰਤ ਸ਼ਕਲ ਦੇਖੀ, ਅੱਖਾਂ ਕਿਸੇ ਪਾਸੇ ਨੂੰ ਦੇਖਦੀਆਂ, ਮੂੰਹ ਦਾ ਵਲ ਕਿਸੇ ਪਾਸੇ ਨੂੰ ਹੈ, ਫਿਰ ਮੋਢੇ ਦੇਖੇ, ਸਾਰੀ ਉਹ ਬਾਡੀ ਦੇਖੀ, ਹਿਲ ਹਿਲ ਕੇ ਚੱਲਦਾ ਹੈ, ਸਾਰੇ ਹੱਸ ਪਏ ਨੂੰ ਦੇਖ ਕੇ ਜਿੰਨੇ ਬੈਠੇ, ਇਹ ਵੀ ਹੱਸ ਪਿਆ। ਇਹ ਜਿਸ ਤਰ੍ਹਾਂ ਟੀਜ਼ ਕਰੀਦਾ ਇਹ ਹੱਸ ਪਿਆ, ਜਿਵੇਂ ਦੰਦੀਆਂ ਚੜਾਈ ਦੀਆਂ। ਕਹਿਣ ਲੱਗੇ ਦੇਖੋ ਰਾਜਨ ਕੈਸਾ ਗੁਸਤਾਖ ਬੱਚਾ ਆਇਆ, ਇਹਨੇ ਨਾ ਬਜ਼ੁਰਗ ਦੇਖੇ ਨੇ ਨਾ ਰਿਸ਼ੀ ਮੁਨੀ ਦੇਖੇ ਨੇ, ਦੇਖੋ ਕਿਵੇਂ ਟੀਜ਼ ਕਰ ਰਿਹਾ। ਰਾਜਾ ਜਨਕ ਕਹਿਣ ਲੱਗਿਆ ਕਿ ਰਿਸ਼ੀ ਕੁਮਾਰ ਇਹ ਇਤਰਾਜ਼ ਕਰਦੇ ਨੇ, ਕਹਿੰਦੇ ਮੈਂ ਤਾਂ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ ਹੈ, ਇਹ ਸਮਝ ਨਹੀਂ ਸਕੇ, ਗੁਪਤ ਤਰੀਕੇ ਨਾਲ ਮੈਂ ਜਵਾਬ ਦੇਤਾ ਤੇ ਇਹ ਸਮਝ ਨਹੀਂ ਸਕੇ, ਇਹਨਾਂ ਨੇ ਤੇਰਾ ਕੀ ਜਵਾਬ ਦੇਣਾ। ਇਹ ਜਿੰਨੇ ਪੁਰਸ਼ ਬੈਠੇ ਨੇ ਇਹਨਾਂ ਚ ਆਤਮਦਰਸ਼ੀ ਇੱਕ ਵੀ ਨਹੀਂ ਹੈ, ਸਾਰੇ ਚਰਮਦਰਸ਼ੀ ਨੇ। ਚਰਮਦਰਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਚਮੜੇ ਨੂੰ ਦੇਖੇ, ਆਤਮਦਰਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਸਰੀਰ ਦੇ ਵਿੱਚ ਆਤਮਾ ਨੂੰ ਦੇਖਦਾ, ਦੋਵਾਂ ਦਾ ਫਰਕ ਹੈ। ਅਸੀਂ ਸਾਰੇ ਚਰਮਦਰਸ਼ੀ ਹਾਂ, ਅਸੀਂ ਆਦਮੀ ਨੂੰ ਦੇਖਦੇ ਹਾਂ, ਸੋਹਣਾ ਹੈ ਸੁਨੱਖਾ ਹੈ, ਉਹਦੇ ਵਿੱਚ ਤਾਂ ਨਹੀਂ ਦੇਖਦੇ ਵੀ ਆਤਮਾ ਦੇ ਵਿੱਚ ਕੀ ਹੈ ਇਹਦੀ। ਉਹ ਕਹਿਣ ਲੱਗਿਆ ਰਾਜਨ ਮੇਰਾ ਸਰੀਰ ਜਿਹੜਾ ਇਹ ਮੈਂ ਬਿੰਗਾ ਨਹੀਂ ਕਰਿਆ, ਇਹ ਪਰਮੇਸ਼ਰ ਵੱਲੋਂ ਮੈਨੂੰ ਮਿਲਿਆ, ਇਹ ਬੰਗਾ ਹੈ, 8 ਬਲ ਪੈਂਦੇ ਨੇ ਇਹਦੇ ਚ, ਸਰੀਰ ਮੇਰਾ ਬਿੰਗਾ ਹੈ ਲੇਕਿਨ ਮੇਰੀ ਆਤਮਾ ਚ ਤਾਂ ਕੋਈ ਬਿੰਗ ਨਹੀਂ ਨਾ ਹੈ। ਪੁੱਛੋ ਇਹਨਾਂ ਨੂੰ ਜੇ ਗੰਨੇ ਦੇ ਵਿੱਚ ਬਿੰਗ ਤਲਿੰਗ ਨੇ ਤਾਂ ਉਹਦੇ ਰਸ ਵਿੱਚ ਤਾਂ ਕੋਈ ਬਿੰਗ ਨਹੀਂ ਹੋਇਆ ਕਰਨਾ। ਕਹਿੰਦੇ ਇਹ ਚਰਮ ਦ੍ਰਿਸ਼ਟੀ ਨੇ, ਚਮੜੇ ਦੇ ਵਪਾਰੀ ਨੇ, ਇਹਨਾਂ ਨੇ ਕੀ ਕਰਨਾ ਸੀ, ਤੇਰੇ ਸਵਾਲ ਦਾ ਜਵਾਬ ਦੇਣਾ ਸੀ, ਸ਼ਰਮਿੰਦੇ ਹੋ ਗਏ, ਨੀਵੀਆਂ ਪਾ ਲਈਆਂ, ਗੁੱਸਾ ਕਿਧਰੇ ਹੀ ਚੜ੍ਹੇਗਾ ਵੀ ਇਹ ਤਾਂ ਬੱਚੇ ਨੇ ਬਹੁਤ ਤੱਥ ਦੀ ਬਾਤ ਕਹਿਤੀ। ਉਸ ਵੇਲੇ ਚੌਂਕੀ ਤੇ ਜਾ ਕੇ ਬੈਠ ਗਿਆ, ਚੰਦਨ ਦੀ ਚੌਂਕੀ ਡਾਈ ਹੋਈ ਹੈ। ਤਾਂ ਰਾਜੇ ਨੂੰ ਕਿਹਾ ਕਿ ਸਵਾਲ ਕਰ, ਉਹਨੇ ਸਵਾਲ ਕਰਿਆ ਕਿ ਇਹ ਸੱਚਾ ਕੋ ਸੱਚਾ। ਕਹਿੰਦੇ ਜਿਵੇਂ ਤੈਂ ਸਵਾਲ ਕਰਿਆ ਇਵੇਂ ਜਵਾਬ ਦੇਵਾਂ, ਜੇ ਇਵੇਂ ਜਵਾਬ ਲੈਣਾ ਤਾਂ ਉਹ ਵੀ ਝੂਠਾ ਇਹ ਵੀ ਝੂਠਾ। ਕਹਿੰਦਾ ਪਰ ਇਹ ਕਿਸੇ ਦੀ ਸਮਝ ਨਹੀਂ ਆਉਣਾ, ਸਾਰੇ ਰਿਸ਼ੀਆਂ ਮੁਨੀਆਂ ਵੱਲ ਦੇਖਿਆ, ਚੁੱਪ ਕਰੇ ਬੈਠੇ ਨੇ ਵੀ ਹੈ ਇਹ ਕੀ ਜਵਾਬ ਹੋਇਆ। ਉਹ ਕਹਿੰਦਾ ਇਹ ਸੱਚਾ ਕੋ ਸੱਚਾ, ਇਹ ਕਹਿੰਦਾ ਦੋਏ ਝੂਠੇ, ਵਿੱਚੋਂ ਗੱਲ ਤਾਂ ਸਮਝ ਨਹੀਂ ਆਈ। ਤਾਂ ਉਸ ਵੇਲੇ ਰਾਜਾ ਕਹਿਣ ਲੱਗਿਆ ਕਿ ਮਹਾਰਾਜ ਮੇਰੀ ਸਮਝ ਨਹੀਂ ਆਈ। ਕਹਿੰਦੇ ਤੂੰ ਖੋਲ ਕੇ ਗੱਲ ਕਰ, ਮੈਂ ਖੋਲ ਕੇ ਜਵਾਬ ਦੇਵਾਂਗਾ। ਜਦ ਨਾ ਕਰੀ ਉਹ ਕਹਿਣ ਲੱਗਿਆ ਦੇਖ, ਤਰਕਾਲਦਰਸ਼ੀ ਪੁਰਸ਼ ਸੀ, ਤਰਕਾਲਦਰਸ਼ੀ ਉਹਨੂੰ ਕਹਿੰਦੇ ਨੇ ਕਿਉਂਕਿ ਜੋ ਰੂਹਾਨੀਅਤ ਹੈ ਇਹਦੇ ਬਾਰੇ ਅਸੀਂ ਦੱਸ ਨਹੀਂ ਸਕੇ ਕਿਸੇ ਨੂੰ ਵੀ, ਐਕਸਪਲਾਇਰ ਨਹੀਂ ਕਰ, ਸਾਡਾ ਤਾਂ ਤਰੀਕਾ ਹੀ ਹੋਰ ਹੈ, ਹੋਰ ਹੀ ਹੋਰ ਗੱਲਾਂ ਮਾਰੀ ਜਾਂਦੇ ਹਾਂ, ਅਸਲੀ ਗੱਲ ਤੱਕ ਤਾਂ ਅਸੀਂ ਪਹੁੰਚਦੇ ਹੀ ਨਹੀਂ ਵੀ ਗੁਰੂ ਸਾਹਿਬ ਕੀ ਕਿੱਥੇ ਲੈ ਕੇ ਜਾਂਦੇ ਨੇ, ਇਹ ਮੈਂ ਇਹ ਹੈ ਕੀ ਚੀਜ਼ ਸਾਰੀ। ਆਦਮੀ ਦੇ ਅੰਦਰ ਜਦ ਉੱਚਤਾਈ ਆਉਂਦੀ ਹੈ, ਉਹਦੇ ਚ ਇੱਕ ਸ਼ਕਤੀ ਆ ਜਾਂਦੀ ਹੈ, ਉਹ ਟਾਈਮ ਨੂੰ ਪਿੱਛੋਂ ਵੀ ਖਿੱਚ ਕੇ ਪ੍ਰੈਜੈਂਟ ਚ ਬਦਲ ਲੈਂਦਾ ਤੇ ਜਿਹੜਾ ਭਵਿੱਖ ਚ ਆਉਣਾ ਉਹਨੂੰ ਵੀ ਪ੍ਰੈਜੈਂਟੈਂਸ ਲੈ ਲੈਂਦਾ। ہزار سال پچھلا دیکھ سکتا ہے، ہزار سال اگلا، لکھان سال پچھلے، لکھان سال اگلے، وہ ٹائم نو کھچ لینا. ایسی ڈائمینشن ہے وہ اندر، وہ تین ڈائمینشن نے، بھوت بھوک تو ورتمان، وہ تیاں کٹا کر کے پرزنٹ ٹائمس ویکھ لینا. انہوں ترکال درشی پرش کہ ترکال درشی سی، کہہ لگا لے راجن توں تا نہیں دستا میں دستا. سبھا والے کہہ لگا کہ سبھا چشوبت ہو رہے رشی منیو، بڑے میں نمرتا دے نال نویدن کردا کہ اس راجے نوں اٹھ سال پہلا ایک سپنا آیا، وہ سپنے دے اندر یہ راج بھاگ جانا رہا، تے او دے وچ ایدی بہت بےعزتی کیتی گئی، اٹاں بٹے مارے گئے، بہت بےعزت کرڑے شبد بولے گئے، اینو راج دے وچوں کڈ دتا گیا، پکھے نوں تہائے نوں تھان تھان تو خون چل رہا ہے. تے او دے بعد دوسرے راج دے جا کے ایک مڑ سی بیری دا او دے اتے بیٹھ گیا، بھوک لگی ہوئی ہے تے رو رہا ہے. کسے نے پوچھا بھی کی گل پرکھا توں رو رہے ہیں، تینوں تکلیف کی ہے؟ کہنے لگا میں راجا جنتا، میرا راج بھاگ کھویا جا چکیا ہے، تے مینوں مار کٹ کے کڑ دتا گیا، بےعزتی کرتی، میری رانیاں اتے رہ گیا، بچے اتے رہ گئے، وہ بھی مینو جواب دے گئے سارے، انہوں نے میری بےعزتی کری ہے، تے میں بھکھا، مینو تین دن تو نہ پانی ملیا ہے تے نہ روٹی ملی ہے. راجے کا حکم سی کہ جڑا یہ روٹی پانی دو وہ بھی نال دیش پدر کیتا جائے گا، جڑے ٹیسٹڈ بندے سی میرے وہ بھی مکھ پھیر گئے. کہن لگا ٹھیک ہے، دیکھ میں تینوں دسدا، وہ سامنے لنگر چل رہا، چھیتر چل رہا شاہوکار والا، پرشادے کا موقع ہے تے لائن لگی ہوئی ہے، تو لائن چ کھڑ کے جا کے پرشادا لے لے. لائن چ کھڑ گیا تے اتے کھچڑی بنڈی جا رہی ہے، یہ جد باری آئی وہ کہن لگے بھی کھچڑی گرم ہے، تیرے ہاتھ تے کیویں پی کے رہ نہیں سکنی، جا برتن لے کے آ، پیسہ کول کوئی نہیں، جا کے منگتا بنیا، پیخ منگی تے انی کوڈیاں ملیا، وہ ایک مٹی کا کسورا لے کے آیا، وہ کسورا لے کے جد پھر اتے پہنچیا، انہیں جڑا برتا رہا سی وہ کہندا بھی لنگر تو برت گیا، ہوں تو کورچن ہے، کوڑی ہے جی کہیں تو میں کورچ دینا، کہندا مینوں دے کچھ میرے پیٹ چ جاوے، کوڑی دا مینوں کوئی فرق نہیں. وہ کورچن لے لی تے کسورے چ پوا لی، وہ کہندا دیکھ اور سامنے کی ملدا ہے، کی پوا لیا دے وچ تے پھر لنگ جائے گی، نہیں تو لنگنی نہیں ہے. اتے گیا تو کی پاؤن لگیا، ہاتھ کمب گئے، کی تھلے گر گیا، انہیں بڑی چڑکاں دیتیاں، اتنے بعد دوبارہ بےنتیاں کری جانا بھائی، ایک تو مہاراج کوڑی ہے، ایک خشک ہے، میرے گل چی نہیں لنگ دی. ترس آیا انہیں ایک چمچا کے ادا پاتا، کہ اتے جا کے کھا، اتے جا کے جب کھان لگیا کہ سان پڑ گئے، اجے برکی مونچ نہیں سی پائی، اس ویلے کا ٹوٹ جڑا سی کسورا دھرتی سے گر کے ٹٹ گیا، تے سانا دی فیٹ وچ آ گئے، جرک لگی تے اودے لگن دے نال کہندے اسے ویلے اینوں جاگ آ کے کی دیکھدا تختے بیٹھا، لیکن اودا دھیاس اینا زبردست پی گیا برین دے اتے شوق لگ کے کہ اینوں نرنا کرنا اوکھا ہو گیا، بھی یہ سچا ہے کو سچا برین پھر جاوے بالکل نہیں، آدمی نو پتا لگتا جیڑا دماغ دے وچ آ گیا خیال وہی خیال چلتا ہے، کوئی خیال آ جائے، جی بادشاہ بن گیا کملا تو بادشاہ والی گل کرتا، جی امیر آدمی کنگال بن گیا تو ایک جو میرا سب کچھ کھولیا، مین لٹ لیا، مینو مار رہے نے، میرے مگر پے ہوئے نے، خیال ہے جو خیال اور کر گیا وہ برین دے وچ سما جاتا، وہ نرنا نہیں ہو سکیا کرنا. تو گرو مہاراج اس دے بارے گرو گرانتھ صاحب دے اندر مثال نو بانی وچ اس طرح نال دسدے نے، نرپتے ایک سنگاسن سویا سپنے پیا پتا جی، ایک سنگاسن سویا سپنے پیا پتا جی، ਰਾਜਾ ਦਰਬਾਰ ਵਿੱਚ ਬੈਠਾ ਹੈ। ਗਰਮੀ ਦਾ ਮਹੀਨਾ ਹੈ, ਖਸਦੀਆਂ ਟੁੱਟੀਆਂ ਲੱਗੀਆਂ ਹੋਈਆਂ, ਠੰਡ ਹੋਈ ਹੋਈ ਹੈ, ਅੰਦਰ ਬਹੁਤ ਕਿਸਮ ਦੀਆਂ ਚੀਜ਼ਾਂ ਪਾ ਕੇ ਹਵਾ ਠੰਡੀ ਕੀਤੀ ਹੋਈ ਹੈ, ਸ਼ੋਰਾ ਵਗੈਰਾ ਪਾ ਕੇ। ਉੱਥੇ ਅੱਖ ਲੱਗ ਗਈ, ਅੱਖ ਲੱਗਦੇ ਨੂੰ ਕੀ ਹੋਇਆ, ਸੁਪਨਾ ਦੇਖਿਆ, ਸੁਪਨੇ ਚ ਭਿਖਾਰੀ ਬਣ ਗਿਆ। ਅਛਤ ਰਾਜ ਬਿਛੜ ਦੁੱਖ ਪਾਇਆ, ਸੋਗਤ ਪਈ ਹਮਾਰੀ, ਰਾਜ ਉਹਦਾ ਵਿਛੜ ਗਿਆ ਤੇ ਦੁਖੀ ਹੋ ਰਿਹਾ। ਮਹਾਰਾਜ ਕਹਿੰਦੇ ਐਵੇਂ ਜਿਵੇਂ ਸਾਡੀ ਉਹੀ ਗਤੀ ਹੋ ਰਹੀ ਹੈ, ਬਿਲਕੁਲ ਜੋ ਉਸ ਰਾਜੇ ਦੀ ਸੀ ਜਿਹੜਾ ਸੁਪਨੇ ਚ ਭੁੱਲ ਗਿਆ। ਜੇ ਉਹ ਸੁਪਨੇ ਨਿਸ ਭੁੱਲਿਆ ਹੈ, ਕਿਹਦੇ ਯਾਦ ਰਹਿੰਦਾ? ਸੁਪਨੇ ਚ ਕੋਈ ਬੰਦਾ ਹੈ ਜਿਹਦੇ ਯਾਦ ਰਹੇ ਕਿ ਮੈਂ ਫਲਾਣਾ ਲੱਖ ਰੁਪਈਆ ਸਿਰਾਣੇ ਰੱਖ ਕੇ ਸੁੱਤਾ ਪਿਆ ਹੈ, ਰਾਤ ਨੂੰ ਸੁਪਨਾ ਆ ਜਾਂਦਾ ਹੈ ਤੇ ਚਾਰ ਪੈਸੇ ਦੀ ਚੀਜ਼ ਲੈਣੀ ਹੈ, ਉਹ ਸੁਪਨੇ ਚ ਪੈਸਾ ਹੀ ਨਹੀਂ ਮਿਲਦਾ, ਹਾਲਾਂਕਿ ਸਿਰਾਣੇ ਰੱਖਿਆ ਪਿਆ। ਪਤਾ ਹੈ ਉਹਨੂੰ ਵੀ ਮੇਰੇ ਸਿਰਾਣੇ ਪਿਆ ਲੱਖ ਰੁਪਈਆ ਵੀ ਮੈਂ ਲੈਣਾ ਨਾ। ਉਹ ਦੁਨੀਆਂ ਹੋਰ ਹੈ, ਆਹ ਦੁਨੀਆਂ ਹੋਰ ਹੈ। ਮਹਾਰਾਜ ਕਹਿੰਦੇ ਆਹੀ ਹਾਲ ਸਾਡਾ ਹੋ ਗਿਆ, ਅਸੀਂ ਵੀ ਭੁੱਲ ਗਏ, ਆਤਮ ਸਰੂਪ ਨੂੰ ਭੁੱਲ ਗਏ ਤੇ ਸਾਢੇ ਤਿੰਨ ਹੱਥ ਦੀ ਦੇਹ ਆਪਣੇ ਆਪ ਨੂੰ ਅਸੀਂ ਮੰਨਣਾ ਸ਼ੁਰੂ ਕਰ। ਸੋ ਇਹ ਰਾਜਾ ਜਨਕ ਜਾਗਿਆ, ਜਾ ਕੇ ਦੋਵੇਂ ਹਾਲਤਾਂ ਸਾਹਮਣੇ ਆ ਗਈਆਂ ਤੇ ਬ੍ਰੇਨ ਦੇ ਵਿੱਚ ਇੱਕ ਐਸਾ ਨੁਕਸ ਪਿਆ ਉਹਦੇ। ਉੱਠ ਕੇ ਘੋੜਾ ਘੋੜੇ ਤੇ ਬਹਿ ਗਿਆ, ਦਰਬਾਰ ਬਰਖਾਸਤ ਕਰ ਦਿੱਤਾ ਤੇ ਦੇਖਣ ਚਲਿਆ ਗਿਆ। ਦੇਖਿਆ ਤਾਂ ਉੱਥੇ ਟਾਂਵ ਜਿਵੇਂ ਪਈਆਂ, ਖੂਨ ਵੀ ਲੱਗਿਆ ਹੋਇਆ ਜਿੱਥੇ ਬੈਠਾ ਸੀ, ਖੇਤਰ ਵੀ ਚੱਲ ਰਿਹਾ, ਹੁਣ ਪੱਕਾ ਪਰਮ ਹੋ ਗਿਆ ਵੀ ਇਹ ਤਾਂ ਮੇਰੇ ਨਾਲ ਹੋਈ ਹੈ। ਮੈਂ ਇਸ ਅਵਸਥਾ ਚ ਹਾਂ, ਕੈਸ ਚ ਹਾਂ, ਜਿਹੜਾ ਤਖ਼ਤ ਤੇ ਬੈਠਾ ਇਹ ਸੱਚਾ ਹੈ ਕਿ ਜਿਹੜਾ ਮੰਗਦਾ ਫਿਰਦਾ ਸੀ ਉਹ ਸੱਚਾ? ਉਹ ਡਰਦਾ ਮਹਾਰਾਜ ਕਿਸੇ ਨੂੰ ਦੱਸਦਾ ਨਹੀਂ ਵੀ ਬੇਇੱਜ਼ਤੀ ਬੜੀ ਹੋਏਗੀ। ਤੇ ਮਹਾਤਮਾ ਕਹਿਣ ਲੱਗੇ ਅਸ਼ਟਾਵਕਰ, ਕਹਿੰਦੇ ਮੁਨੀਓ, ਰਿਸ਼ੀ ਮੁਨੀਓ, ਇਹ ਰਾਜੇ ਨੂੰ ਇੱਕ ਸੁਪਨਾ ਆਇਆ ਭਿਆਨਕ, ਉਹ ਦੱਸ ਨਹੀਂ ਸਕਦਾ ਤੇ ਇੱਕ ਮੋਹਮਲ ਸਵਾਲ ਕਰਦਾ ਇਹ ਸੱਚਾ ਕੋ ਸੱਚਾ? ਕਹਿੰਦੇ ਅਸੀਂ ਕਿਹਾ ਵੀ ਇਹ ਵੀ ਝੂਠਾ ਤੇ ਉਹ ਵੀ ਝੂਠਾ, ਇਹ ਜਿਹੜਾ ਜੀਵਨ ਹੈ ਇਹ ਕੁਛ ਨਹੀਂ ਹੈ। ਗੁਰੂ ਛੇਵੇਂ ਪਾਤਸ਼ਾਹ ਨੂੰ ਇੱਕ ਸੰਤ ਨੇ ਪੁੱਛਿਆ, ਮਜਨੂ ਕੇ ਢਿੱਲੇ ਦਿੱਲੀ ਵਾਲਾ ਜਿਹੜਾ ਗੁਰਦੁਆਰਾ ਹੈ, ਕਿ ਸੱਚੇ ਪਾਤਸ਼ਾਹ ਗੁਰਬਾਣੀ ਇਹ ਕਹਿੰਦੀ ਹੈ ਵੀ ਤੂੰ ਸੁਪਨੇ ਵਿੱਚ ਚੱਲ ਰਿਹਾ, ਇੱਕ ਡਰੀਮ ਹੈ ਜਿਹਦੇ ਵਿੱਚ ਹੀ ਤੂੰ ਜੀਵਨ ਬਤੀਤ ਕਰ ਰਿਹਾ। ਇੱਕ ਡਰੀਮ ਦਾ ਤਾਂ ਮੈਨੂੰ ਤਜਰਬਾ ਜਿਹੜਾ ਰਾਤ ਨੂੰ ਆਉਂਦਾ, ਲੇਕਿਨ ਆਹ ਜਿਹੜਾ ਡਰੀਮ ਹੈ ਕੀ ਹੈ? ਸਤਿਬਾਤ ਹੈ, ਕਿਉਂਕਿ ਗੁਰੂ ਮਹਾਰਾਜ ਐਸਾ ਫਰਮਾਨ ਕਰਦੇ ਨੇ,
ਜੈਸਾ ਸੁਪਨਾ ਰਹਿਣ ਕਾ ਐਸਾ ਹੀ ਸੰਸਾਰ, ਸੁਪਨਾ ਰਹਿਣ ਕਾ ਐਸਾ ਹੀ ਸੰਸਾਰ। ਜੈ
महाराज गुरु छेवें पातशाह कह लगे संत जी देखो आटा शेर वो भी खादा जाना है, आटा दस कुंटल कहते वो भी खादा जाना इवें जिन्हें सुपना जोड़ा एक रात का होंदा है यह सारे जीवन का होंदा है। तो बाद तो फिर ना कोई भैन ना कोई भरा ना कोई अपना ना कोई बगाना ना कोई हुकूमत ना गरीबी ना अमीरी कुछ भी नहीं होया करता। ऐ सुपने च जाके जदों आत्म स्थिति जांदा उत्थे दुनिया ही होर है गल्लां ही होर ने। सुपने सेती चित मूर्ख लाया कहिंदे फूल है जिहड़ा सुपने दे नाल चित लाई बैठा बिसरे दरबार विच बैठा है। गर्मी का महीना है, खसदियां टटियां लगियां हुई हैं, ठंड होई हुई है अंदर, बहुत किस्म दियां चीजां पा के हवा ठंडी कीती हुई है, शोरा वगैरह पा के उथे अख लग गई। अख लगदे नूं की होया, सुपना देखिया, सुपने च भिखारी बन गया। अछत राज बिछड़ दुख पाया, सोगत पई हमारी, राज उहदा विछड़ गया ते दुखी हो रहा। महाराज कहते एवें जिवें साडी उही गति हो रही है, बिल्कुल जो उस राजे दी सी जिहड़ा सुपने च भुल गया। जे उह सुपने निस भुलिया है, किहदे याद रहिंदा सुपने च? कोई बंदा है जिहदे याद रहे कि मैं फलाना लख रुपया सराणे रख के सुता पिया है, रात नूं सुपना आ जांदा है ते चार पैसे दी चीज लैणी है, उह सुपने च पैसा ही नहीं मिलदा हालांकि सराणे रख्या पिया। पता है उन्होंने भी मेरे सराने पे लख रुपया भी मैं लेना ना? ओ दुनिया हो रहा है, आ दुनिया हो रहा है। महाराज कहते आई हाल साडा हो गया, असि भी भुल गए आत्म स्वरूप नूं, भुल गए ते साढ़े तीन हाथ की देह अपने आप नूं असि मनना शुरू कर। सो ये राजा जनक जागया, जाके दोए हालत सामने आ गया ते ब्रेन दे विच इक ऐसा नुक्स पिया उहदे, उठ ਕੇ ਘੋੜਾ ਘੋੜੇ ਤੇ ਬਹਿ ਗਿਆ, ਦਰਬਾਰ ਬਰਖਾਸਤ ਕਰ ਦਿੱਤਾ ਤੇ ਦੇਖਣ ਚਲਿਆ ਗਿਆ। ਦੇਖਿਆ ਤਾਂ ਉੱਥੇ ਇੱਟਾਂ ਜਿਵੇਂ ਪਈਆਂ, ਖੂਨ ਵੀ ਲੱਗਿਆ ਹੋਇਆ ਜਿੱਥੇ ਬੈਠਾ ਸੀ, ਛੇਤਰ ਵੀ ਚੱਲ ਰਿਹਾ, ਹੁਣ ਪੱਕਾ ਪਰਮ ਹੋ ਗਿਆ ਵੀ ਇਹ ਤਾਂ ਮੇਰੇ ਨਾਲ ਹੋਈ ਹੈ। ਮੈਂ ਇਸ ਅਵਸਥਾ ਚਾਹ ਕੈਸ ਚਾਹ, ਜਿਹੜਾ ਤਖ਼ਤ ਤੇ ਬੈਠਾ ਇਹ ਸੱਚਾ ਹੈ ਕਿ ਜਿਹੜਾ ਮੰਗਦਾ ਫਿਰਦਾ ਸੀ ਉਹ ਸੱਚਾ? ਉਹ ਡਰਦਾ ਮਾਰਾ, ਕਿਸੇ ਨੂੰ ਦੱਸਦਾ ਨਹੀਂ ਵੀ ਬੇਇੱਜ਼ਤੀ ਬੜੀ ਹੋਏਗੀ। ਤੇ ਮਹਾਤਮਾ ਕਹਿਣ ਲੱਗੇ ਅਸ਼ਟਾਵਕਰ, ਕਹਿੰਦੇ ਮੁਨੀਓ, ਰਿਸ਼ੀ ਮੁਨੀਓ, ਇਹ ਰਾਜੇ ਨੂੰ ਇੱਕ ਸੁਪਨਾ ਆਇਆ ਭਿਆਨਕ, ਉਹ ਦੱਸ ਨਹੀਂ ਸਕਦਾ ਤੇ ਇੱਕ ਮੋਹਲ ਸਵਾਲ ਕਰਦਾ ਇਹ ਸੱਚਾ ਕੋ ਸੱਚਾ? ਕਹਿੰਦੇ ਅਸੀਂ ਕਿਹਾ ਵੀ ਇਹ ਵੀ ਝੂਠਾ ਤੇ ਉਹ ਵੀ ਝੂਠਾ, ਇਹ ਜਿਹੜਾ ਜੀਵਨ ਹੈ ਇਹ ਕੁਛ ਨਹੀਂ ਹੈ। ਗੁਰੂ ਛੇਵੇਂ ਪਾਤਸ਼ਾਹ ਨੂੰ ਇੱਕ ਸੰਤ ਨੇ ਪੁੱਛਿਆ, ਮਜਨੂ ਕੇ ਢਿੱਲੇ ਦਿੱਲੀ ਵਾਲਾ ਜਿਹੜਾ ਗੁਰਦੁਆਰਾ ਹੈ, ਕਿ ਸੱਚੇ ਪਾਤਸ਼ਾਹ ਗੁਰਬਾਣੀ ਇਹ ਕਹਿੰਦੀ ਹੈ ਵੀ ਤੂੰ ਸੁਪਨੇ ਵਿੱਚ ਚੱਲ ਰਿਹਾ, ਇੱਕ ਡਰੀਮ ਹੈ ਜਿਹਦੇ ਵਿੱਚ ਹੀ ਤੂੰ ਜੀਵਨ ਬਤੀਤ ਕਰ ਰਿਹਾ। ਇੱਕ ਡਰੀਮ ਦਾ ਤਾਂ ਮੈਨੂੰ ਤਜਰਬਾ ਜਿਹੜਾ ਰਾਤ ਨੂੰ ਆਉਂਦਾ ਹੈ, ਲੇਕਿਨ ਆਹ ਜਿਹੜਾ ਡਰੀਮ ਹੈ ਕੀ ਹੈ? ਸਤਿਬਾਤ ਹੈ, ਕਿਉਂਕਿ ਗੁਰੂ ਮਹਾਰਾਜ ਐਸਾ ਫਰਮਾਨ ਕਰਦੇ ਨੇ,
ਜੈਸਾ ਸੁਪਨਾ ਰਹਿਣ ਕਾ ਤੈਸਾ ਹੀ ਸੰਸਾਰ, ਸੁਪਨਾ ਰਹਿਣ ਕਾ ਤੈਸਾ ਹੀ ਸੰਸਾਰ।
ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਸੰਤ ਜੀ ਦੇਖੋ ਆਟਾ ਸੇਰ ਉਹ ਵੀ ਖਾਧਾ ਜਾਣਾ, ਆਟਾ 10 ਕੁਇੰਟਲ ਕਹਿੰਦੇ ਉਹ ਵੀ ਖਾਧਾ ਜਾਣਾ। ਇਵੇਂ ਜਿਵੇਂ ਸੁਪਨਾ ਜਿਹੜਾ ਇੱਕ ਰਾਤ ਦਾ ਹੁੰਦਾ ਇਹ ਸਾਰੇ ਜੀਵਨ ਦਾ ਹੁੰਦਾ, ਉਹ ਤੋਂ ਬਾਅਦ ਤਾਂ ਫਿਰ ਨਾ ਕੋਈ ਭੈਣ, ਨਾ ਕੋਈ ਭਰਾ, ਨਾ ਕੋਈ ਆਪਣਾ, ਨਾ ਕੋਈ ਬਗਾਨਾ, ਨਾ ਕੋਈ ਹਕੂਮਤ, ਨਾ ਗਰੀਬੀ, ਨਾ ਅਮੀਰੀ, ਕੁਛ ਵੀ ਨਹੀਂ ਹੋਇਆ ਕਰਦਾ। ਇਹ ਸੁਪਨੇ ਚ ਜਾ ਕੇ ਜਦੋਂ ਆਤਮ ਸਥਿਤੀ ਜਾਂਦਾ ਉੱਥੇ ਦੁਨੀਆਂ ਹੀ ਹੋਰ ਹੈ, ਗੱਲਾਂ ਹੀ ਹੋਰ ਨੇ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਕਹਿੰਦੇ ਫੂਲ ਹੈ ਜਿਹੜਾ ਸੁਪਨੇ ਦੇ ਨਾਲ ਚਿੱਤ ਲਾਈ ਬੈਠਾ। ਬਿਸਰੇ ਰਾਜ ਰਸ ਭੋਗ ਜਾਗਤ ਬਖਲਾਇਆ, ਰਾਜ ਵੀ ਜਦੋਂ ਜਾਗਿਆ ਤੇ ਨਾ ਰਾਜ ਰਿਹਾ ਨਾ ਕੁਛ ਹੋਰ ਰਿਹਾ, ਯਾਦਾਸ਼ਤ ਰਹਿ ਗਈ। ਪੂਰਨ ਪਏ ਨਾ ਕਾਮਯਾਬ ਹੋਇਆ, ਆਰ ਜਾ ਗਈ ਵਿਹਾਏ ਤੰਦੇ ਤਾਇਆ। ਕਿਆ ਵਿਚਾਰਾ ਜੰਤ ਚਾ ਆਪਣਾ ਹੈ। ਕਹਿੰਦੇ ਇਹ ਵੀ ਸੁਪਨਾ ਹੈ ਸੰਤ ਜੀ, ਇਹ ਵੱਡਾ ਸੁਪਨਾ ਹੈ, ਉਹ ਛੋਟਾ ਸੁਪਨਾ ਹੈ। ਸੁਪਨੇ ਦਾ ਜਿਹੜਾ ਰਾਜ ਹੈ, ਸੁਪਨੇ ਦੇ ਰੂਲ ਨੇ, ਉਹ ਸੁਪਨੇ ਚ ਕੰਮ ਆਉਂਦੇ ਨੇ। ਉਹਦੇ ਨਾਲ ਸੁਪਨਾ ਜਿਹੜਾ ਸੁਖਦਾਈ ਰਹਿੰਦਾ, ਜਿਹੜਾ ਅਸਲੀ ਤੱਤ ਹੈ ਉਹ ਸੁਪਨੇ ਤੋਂ ਉੱਪਰਲੀ ਵਸਤਾ ਹੈ। ਸੋ ਇਸ ਤਰ੍ਹਾਂ ਦੇ ਨਾਲ ਉਸ ਦਾ ਭਰਮ ਰਾਜੇ ਜਨਕ ਦਾ ਦੂਰ ਕਰਿਆ ਕਿ ਰਾਜਨ ਇਹ ਵੀ ਸੁਪਨਾ ਜਿਹੜਾ ਤੂੰ ਜੀਵਨ ਬਤੀਤ ਕਰ ਰਿਹਾ, ਜਿਹੜਾ ਲੰਘ ਗਿਆ ਉਹ ਵੀ ਸੁਪਨਾ ਹੈ, ਸੁਪਨੇ ਹੀ ਸਿੱਧ ਹੋਏ। ਜਿਹੜਾ ਹੁਣ ਜਿਹਦੇ ਚ ਜਾ ਰਿਹਾ ਇਹ ਸੁਪਨਾ ਜ਼ਿੰਦਗੀ ਭਰਦਾ, ਜਿਹੜਾ ਪਹਿਲਾਂ ਸੀਗਾ ਉਹ ਰਹਿਣ ਦਾ ਸੁਪਨਾ ਸੀ। ਉਸ ਵੇਲੇ ਰਾਜੇ ਜਨਕ ਨੇ ਕਿਹਾ ਕਿ ਮਹਾਂਪੁਰਸ਼ੋ, ਤੁਸੀਂ ਸਾਰੇ ਆਏ ਹੋਏ ਹੋ ਤੇ ਮੈਂ ਇਹ ਚਾਹੁੰਦਾ ਕਿ ਮੈਂ ਅੱਜ ਗੁਰੂ ਧਾਰਨ ਕਰ ਲਾਂ, ਕਿਉਂਕਿ ਮਹਾਤਮਾ ਨੇ ਮੈਨੂੰ ਕਿਹਾ ਕਿ ਰਾਜਨ ਜੇ ਤੂੰ ਗੁਰੂ ਵਾਲਾ ਹੁੰਦਾ ਤੈਨੂੰ 8 ਸਾਲ ਦੁੱਖ ਨਹੀਂ ਸੀ ਭੋਗਣਾ ਪੈਣਾ, ਤੈਨੂੰ ਗੁਰੂ ਨੇ ਉਸੇ ਵੇਲੇ ਦੱਸ ਦੇਣਾ ਸੀ, ਨਿਰਣਾ ਕਰ ਦੇਣਾ ਸੀ। ਨਗੁਰਾ ਹੋਣ ਕਰਕੇ ਤੈਨੂੰ 8 ਸਾਲ ਭੋਗਣੇ ਪਏ, ਪਰ ਤੂੰ ਸੰਤ ਸੇਵੀ ਸੀ। ਇੱਕ ਗੱਲ ਮੇਰੀ ਸੁਣ ਲੈ, ਤੇਰੇ ਨਾਲ ਐਵੇਂ ਭਾਣਾ ਵਰਤਣਾ ਸੀਗਾ ਜਿਹੜਾ ਵਰਤਿਆ, ਲੇਕਿਨ ਸੰਤ ਸੇਵੀ ਹੋਣ ਕਰਕੇ, ਸਾਧੂਆਂ ਦੀ ਇੱਜ਼ਤ ਕਰਨ ਕਰਕੇ ਇਹ ਤੇਰਾ ਇੱਕ ਸੁਪਨੇ ਦੇ ਵਿੱਚ ਸਾਰਾ ਜਿਹੜਾ ਸੀਗਾ ਦੁੱਖ ਉਹ ਸਾਰਾ ਕਟਾਤਾ, ਕਿਉਂਕਿ ਤੈਂ ਇੱਕ ਜਨਮ ਦੇ ਵਿੱਚ ਔਰ ਇਸ ਜਨਮ ਦੇ ਅੰਦਰ ਸਾਧੂਆਂ ਦੇ ਨਾਲ ਹੱਠ ਕਰਿਆ ਸੀ ਤੈਂ, ਯਾਦ ਹੈ ਨਾ ਤੇਰੇ? ਕਹਿੰਦਾ ਹਾਂ ਮੇਰੇ ਯਾਦ ਆ ਗਿਆ, ਤੇ ਸਾਧੂਆਂ ਨੂੰ ਮੈਂ ਕਿਹਾ ਸੀ ਗੱਲ ਬਈ ਮਾਇਆ ਮੇਰੇ ਤੇ ਨਹੀਂ ਪੈ ਸਕਦੀ। ਉਹ ਕਹਿੰਦੇ ਰਾਜਨ ਮਾਇਆ ਬੜੀ ਪ੍ਰਬਲ ਹੈ, ਭੁੱਲ ਜਾਂਦਾ ਬੰਦਾ ਜਦ ਪੈਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਵੀ ਮੈਂ ਹੁਣ ਗੁਰੂ ਧਾਰਨ ਕਰਨਾ ਚਾਹੁੰਦਾ, ਪਰ ਮੈਂ ਗੁਰੂ ਉਹਨੂੰ ਧਾਰਨ ਕਰਨਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਉਣ ਤੋਂ ਦੂਜੇ ਪਾਸੇ ਪੈਰ ਪਾਉਣ ਤੱਕ ਜਿਹੜਾ 5 ਸੈਕਿੰਡ ਜਾਂ 4 ਸੈਕਿੰਡ ਦਾ ਵਕਫਾ ਹੈ, ਇੰਨੇ ਵਿੱਚ ਗਿਆਨ ਕਰਾ ਦੇ। ਸਾਰੇ ਮਹਾਤਮਾ ਨੀਵੀਂ ਪਾ ਕੇ ਬੈਠ ਕੇ ਚੰਦਨ ਦੀ ਚੌਂਕੀ ਡਾਹ ਦਿੱਤੀ ਗਈ ਵੀ ਆਓ ਉੱਠੋ ਤੇ ਇਹਦੇ ਉੱਤੇ ਆਓ, ਗੁਰੂ ਜਿਹੜੇ ਮੇਰਾ ਬਣਨਾ ਚਾਹੁੰਦੇ ਆ ਇੱਥੇ ਆ ਕੇ ਬੈਠ। ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ, ਕਹਿੰਦੇ ਦੇਖੋ ਰਾਜੇ ਨੂੰ ਕੈਸੀ ਗੱਲ ਸੁੱਝੀ ਹੈ ਬਈ, ਕਦੇ ਐਸੀ ਗੱਲ ਹੋਈ ਹੈ ਵੀ ਅੱਖ ਦੇ ਪਲਕਾਰੇ ਚ ਗਿਆਨ ਹੋ ਜਾਵੇ? ਅੱਜ ਤੱਕ ਤਾਂ ਹੋਈ ਨੀ ਸੰਸਾਰ ਦੇ ਉੱਤੇ। ਪਹਿਲਾਂ ਆਦਮੀ ਦੇ ਜਿਹੜੇ ਪਾਪ ਨੇ ਉਹ ਸ਼ੁਭ ਕਰਮਾਂ ਦੇ ਨਾਲ ਬਾਹਰ ਕੱਢਣੇ ਪੈਂਦੇ ਨੇ, ਕਰਮ ਸ਼ੁਭ ਕਰਮ ਕਰਕੇ ਅੰਤਸ਼ਕਰ ਨਿਰਮਲ ਕਰਨਾ ਪੈਂਦਾ ਹੈ। ਉਹਦੇ ਬਾਅਦ ਫਿਰ ਉਹ ਉਪਾਸ਼ਨਾ ਦੇ ਵਿੱਚ ਜਾਂਦਾ ਹੈ, ਮੈਂਟਲ ਸਿਮਰਨ ਕਰਦਾ ਹੈ, ਮਾਨਸਿਕ ਤੌਰ ਦੇ ਉੱਤੇ ਅੰਦਰ ਦਾਖਲ ਹੁੰਦਾ ਸਰੀਰ ਦੇ। ਉਹਦੇ ਬਾਅਦ ਵਿਵੇਕ ਮੰਡਲ ਆਉਂਦਾ ਹੈ ਤੇ ਫਿਰ ਗਿਆਨ ਦਾ ਪਾਤਰ ਦੇ ਕੇ ਮਹਾਤਮਾ ਨੂੰ ਗਿਆਨ ਕਰਾ ਦਿੰਦੇ ਨੇ। ਜੇ ਨਾ ਹੋਵੇ ਉਹ ਅਗਲਾ ਜਨਮ ਉਹਨੂੰ ਫੇਰ ਮਿਲਦਾ, ਕਿਉਂਕਿ ਮਹਾਤਮਾ ਨੇ ਕਿਰਪਾ ਨਹੀਂ ਕਰੀ। ਵੀ ਇਹ ਕਿਵੇਂ ਹੋ ਜਾਏਗਾ? ਅੱਖ ਦੇ ਫੋਰ ਦੇ ਵਿੱਚ ਇਹ ਕਹਿੰਦਾ ਮੈਨੂੰ ਗਿਆਨ ਕਰਾ ਦੋ। 3 ਵਾਰੀ ਉਸਨੇ ਕਿਹਾ ਵੀ ਕੀ ਭਾਰਤ ਵਰਸ਼ ਵਿੱਚ ਕੋਈ ਵੀ ਵਿਦਵਾਨ ਤੇ ਮਹਾਂਪੁਰਸ਼ ਨਹੀਂ ਰਿਹਾ ਜਿਹੜੇ ਜਿਹਦੇ ਚ ਇਹ ਸ਼ਕਤੀ ਹੋਵੇ, ਮੈਨੂੰ ਗਿਆਨ ਕਰਾ ਦੇ ਤੇ ਮੈਨੂੰ ਆਪਣਾ ਸ਼ਿਸ਼ ਬਣਾ ਲਵੇ। ਉਸ ਵੇਲੇ ਉਹ ਲੜਕਾ ਫੇਰ ਉੱਠਿਆ, ਜਾ ਕੇ ਚੌਂਕੀ ਵੱਲ ਨੂੰ ਜਦ ਵਧਿਆ, ਰਾਜਾ ਜਨਕ ਕਹਿਣ ਲੱਗਿਆ ਕਿ ਬਾਲ ਰਿਸ਼ੀ ਇਹ ਚੌਂਕੀ ਉਹਦੇ ਵਾਸਤੇ ਹੈ ਜਿਹੜਾ ਮੈਨੂੰ ਗਿਆਨ ਕਰਾ ਦੇਵੇ ਇੰਨੀ ਦੇਰ, ਇਹ ਗੱਲ ਸਮਝ ਲਓ ਪਹਿਲਾਂ। ਕਹਿੰਦਾ ਹਾਂ ਸਮਝ ਕੇ ਹੀ ਆਇਆ ਮੈਂ, ਘੋੜਾ ਮੰਗਾ। ਕਹਿੰਦੇ ਘੋੜਾ ਮੰਗਾ ਲਿਆ, ਰਕਾਬ ਚ ਪੈਰ ਰੱਖ ਲਿਆ, ਇਹ ਕੋਲ ਖੜ ਗਿਆ ਬੱਚਾ। ਕਹਿਣ ਲੱਗਿਆ ਲੈ ਮੈਂ ਹੁਣ ਚੜ੍ਹਨ ਲੱਗਿਆ ਤੇ ਉਹਦੇ ਬਾਅਦ ਮੈਨੂੰ ਗਿਆਨ ਹੋਣਾ ਚਾਹੀਦਾ। ਕਹਿੰਦੇ ਬਿਲਕੁਲ, ਪਰ ਪਹਿਲਾਂ ਮੇਰੀ ਗੱਲ ਸੁਣ, ਤੈਂ ਮੈਨੂੰ ਗੁਰੂ ਧਾਰਨ ਕਰਿਆ ਕਰ ਰਿਹਾ, ਇਨ ਦਾ ਪ੍ਰੋਸੈਸ ਆਫ ਗੁਰੂ, ਤੇ ਤੈਂ ਮੈਨੂੰ ਗੁਰੂ ਧਾਰਨ ਕਰ ਲੈਣਾ 1 ਸਕਿੰਟ 2 ਸਕਿੰਟ ਤੇ ਬਾਅਦ, ਪਹਿਲਾਂ ਤੈਨੂੰ ਹੋ ਜਾਣਾ ਗਿਆਨ, ਉਹਦੇ ਬਾਅਦ ਕੋਈ ਪਤਾ ਨਹੀਂ ਤੂੰ ਜੰਗਲ ਵੱਲ ਨੂੰ ਚੱਲ ਜਾਏ ਜਾਂ ਕੀ ਕਰੇ ਕੀ ਨਾ ਕਰੇ, ਤੇ ਗੁਰੂ ਦਕਸ਼ਣਾ ਤੇਰੇ ਸਿਰ ਤੇ ਰਹਿ ਜਾਏਗੀ, ਤੂੰ ਪਹਿਲਾਂ ਦਕਸ਼ਣਾ ਦੇ। ਕਹਿੰਦਾ ਹਾਂ ਇਹ ਤਾਂ ਮੈਂ ਗੱਲ ਭੁੱਲ ਗਿਆ, ਦੱਸੋ ਕੀ ਦਕਸ਼ਣਾ ਦੇਵਾਂ, ਮਨ ਪਾਉਂਦੀ ਦਕਸ਼ਣਾ ਦੇ। ਕਹਿੰਦੇ ਰਾਜਨ ਜੋ ਕੁਛ ਤੇਰੇ ਕੋਲ ਹੈ ਉਹ ਦੇ ਦੇ ਸਾਨੂੰ। ਹੈਰਾਨ ਹੋ ਗਿਆ, ਮੇਰੇ ਕੋਲ ਤਾਂ ਰਾਜ ਵੀ ਹੈ, ਧਨ ਵੀ ਹੈ, ਖਜ਼ਾਨੇ ਵੀ ਨੇ, ਮੇਰੀ ਬੋਡੀ ਵੀ ਹੈ। ਸੋਚ ਚ ਪੈ ਗਿਆ। ਕਹਿੰਦੇ ਦੇਖ, ਗਿਆਨ ਉਨੀ ਦੇਰ ਤੱਕ ਨਹੀਂ ਹੁੰਦਾ ਜਦ ਤੱਕ ਆਦਮੀ ਦੇ ਪੱਲੇ ਕੋਈ ਚੀਜ਼ ਹੋਵੇ। ਜਦ ਟੋਟਲੀ ਖਾਲੀ ਹੋ ਜਾਏਗਾ ਗਿਆਨ ਹੋ ਜਾਏਗਾ। ਤੇ ਤੇਰੇ ਕੋਲ ਤਿੰਨ ਚੀਜ਼ਾਂ ਨੇ, ਇੱਕ ਤਨ ਹੈ, ਇੱਕ ਮਨ ਹੈ, ਇੱਕ ਧਨ ਹੈ। ਕਹਿੰਦਾ ਹਾਂ। ਤੇ ਮਨ ਦੇ ਵਿੱਚ ਅੰਤਸ਼ਕਰਨ ਹੈ, ਅੰਤਸ਼ਕਰਨ ਦਾ ਪਾਰਟ ਹੈ ਮਨ। ਚਾਰਾਂ ਨੂੰ ਮਨ ਨੂੰ ਕਿਹਾ, ਮਨ ਇਹਦੇ ਚਾਰ ਹਿੱਸੇ ਨੇ। ਇੱਕ ਤਾਂ ਹੈ ਜਿਹੜਾ ਸੰਕਲਪ ਕਰਦਾ ਉਹਨੂੰ ਮਨ ਕਹਿੰਦੇ ਨੇ, ਇੱਕ ਜਿਹੜਾ ਉਹਨੂੰ ਚੈੱਕ ਕਰਦਾ ਵੀ ਇਹ ਸਹੀ ਹੈ ਇੱਕ ਗਲਤ ਹੈ ਉਹਨੂੰ ਬੁੱਧੀ ਕਹਿੰਦੇ ਨੇ, ਇੱਕ ਜਿਹੜਾ ਫੀਲ ਕਰਦਾ ਅੰਦਰ ਜਿਹਦੇ ਅੰਦਰ ਫੀਲਿੰਗ ਹੈ ਚੰਗੇ ਮੰਦੇ ਦੀ, ਖੁਸ਼ੀ ਗਮੀ ਦੀ, ਜਿਹੜਾ ਪਛਾਣ ਕਰਦਾ ਹੈ ਉਹ ਚਿੱਤ ਹੈ। ਤੇ ਚੌਥਾ ਇਹਦੇ ਵਿੱਚ ਉਹ ਹੈ ਜਿਹੜਾ ਕਹਿੰਦਾ ਮੈਂ ਰਾਜਾ ਜਨਕ ਹਾਂ। ਐਕਚੁਲੀ ਤੂੰ ਰਾਜਾ ਜਨਕ ਨਹੀਂ ਹੈ, ਲੇਕਿਨ ਇੱਕ ਭਰਮ ਬਸ ਤੂੰ ਕਹਿ ਰਿਹਾ ਮੈਂ ਰਾਜਾ ਜਨਕ ਹੈ। ਇਹਨਾਂ ਨੂੰ ਅੰਤਸ਼ਕਰਨ ਕਹਿੰਦੇ ਨੇ। ਇਹ ਤੇਰੇ ਕੋਲ ਇਨਵਿਜੀਬਲ ਪ੍ਰੋਪਰਟੀ ਹੈ, ਬਾਕੀ ਜਿਹੜੀ ਹੈ ਸਰੀਰ ਤੇਰੇ ਕੋਲ ਵਿਜੀਬਲ ਹੈ, ਦੇਖਣ ਵਾਲਾ, ਹੱਥ ਨਾਲ ਛੋਇਆ ਜਾ ਸਕਦਾ। ਤੇ ਜਿਹੜਾ ਰਾਜਭਾਗ ਹੈ ਇਹ ਧਨ ਦੀ ਕੈਟੇਗਰੀ ਚ ਆਉਂਦਾ, ਤੂੰ ਮੈਨੂੰ ਤਿੰਨੇ ਦੇ ਦੇ, ਜੋ ਕੁਛ ਤੇਰੇ ਕੋਲ ਆ ਉਹ ਦੇ ਦੇ। ਸੋਚਣ ਲੱਗ ਗਿਆ, ਸੋਚ ਕੇ ਕਹਿਣ ਲੱਗਿਆ ਵੀ ਮੈਂ ਜੋ ਕੁਛ ਮੇਰੇ ਕੋਲ ਆ ਮੈਂ ਦੇਤਾ। ਕਹਿੰਦੇ ਕੀ ਦਿੱਤਾ ਹੈ? ਕਹਿੰਦੇ ਮੈਂ ਮਨ ਦੇਤਾ। ਖੜਾ ਰਿਹਾ, ਕਹਿਣ ਲੱਗੇ ਮਨ ਤਾਂ ਸਾਨੂੰ ਦੇਤਾ, ਤੇਰੀ ਬੁੱਧੀ ਮੇਰੇ ਨਾਲ ਕਰ ਰਹੀ ਹੈ ਵੀ ਮੈਂ ਮਨ ਦੇਤਾ, ਤੇਰੇ ਕੋਲ ਬੁੱਧੀ ਬਚੀ ਨਹੀਂ? ਕਹਿੰਦਾ ਹਾਂ। ਕਹਿੰਦਾ ਇਹ ਵੀ ਦੇ ਦੇ, ਬੁੱਧੀ ਵੀ ਦੇਤੀ। ਹੁਣ ਚਿੱਤ ਚਿੱਤ ਵੀ ਨਹੀਂ ਕਰ ਰਿਹਾ ਵੀ ਮੈਂ ਮਨ ਵੀ ਦੇਤਾ ਬੁੱਧੀ ਵੀ ਦੇਤੀ। ਉਹ ਕਹਿੰਦੇ ਹੁਣ ਕੀ ਕਰ ਰਹੇ ਹਾਂ? ਚਿੱਤ ਵੀ ਨਹੀਂ ਕਰ ਰਿਹਾ ਵੀ ਮੈਂ ਮਨ ਤੇ ਧਨ ਤਾਂ ਦੇਤਾ, ਰਾਜਭਾਗ ਦੇਤਾ, ਤੇ ਮਨ ਵੀ ਦੇਤਾ ਤੇ ਬੁੱਧੀ ਵੀ ਦੇਤੀ। ਇਹ ਜਿਹੜੀ ਚਿੱਤ ਵੀ ਨਹੀਂ ਕਰ ਰਹੀ ਹੈ, ਇਹ ਚਿੱਤ ਦਾ ਧਰਮ ਹੈ, ਇਹ ਵੀ ਦੇ ਦੇ ਸਾਨੂੰ, ਉਹ ਵੀ ਦੇਤੀ। ਕਹਿੰਦੇ ਹੁਣ ਕੀ ਹੈ ਤੇਰੇ ਕੋਲ? ਦੇਖ ਰਿਹਾ ਨਾ ਵੀ ਮੇਰੀਆਂ ਚੀਜ਼ਾਂ ਸਾਰੀਆਂ ਸੰਤਾਂ ਨੂੰ ਚਲੀਆਂ ਗਈਆਂ, ਮੇਰਾ ਤਾਂ ਬਚਿਆ ਹੋਇਆ ਨਾ। ਇਹ ਜਿੰਨਾ ਚਿਰ ਤੇਰੇ ਕੋਲ ਮੇਰਾ ਬਚਿਆ ਹੋਇਆ ਓਨੀ ਦੇਰ ਤੱਕ ਤੂੰ ਚਾਹੇ ਸਭ ਕੁਛ ਦੇ ਤਾ, ਗੱਲ ਨਹੀਂ ਬਣਨੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ।
ਜਬ ਲਗ ਮੇਰੀ ਮੇਰੀ ਕਰੇ, ਜਬ ਲਗ ਮੇਰੀ ਮੇਰੀ ਕਰੇ, ਜਬ ਲਗ ਮੇਰੀ ਮੇਰੀ ਕਰੇ, ਜਬ ਲਗ ਮੇਰੀ ਮੇਰੀ ਕਰੇ,
ਇਹ ਮੈਂ ਵੀ ਦੇ ਦੇ, ਕਿਉਂਕਿ ਮੈਂ ਤੈਨੂੰ ਇਹ ਕਿਹਾ ਸੀ ਵੀ ਜੋ ਕੁਛ ਤੇਰੇ ਕੋਲ ਆ ਉਹ ਸਭ ਦੇ। ਹੁਣ ਜਦ ਇਹ ਚੀਜ਼ ਦੇਤੀ, ਨਾ ਹੁਣ ਬੁੱਧੀ ਕੰਮ ਕਰਦੀ ਹੈ, ਨਾ ਮਨ ਫੁਰਨਾ ਕਰਦਾ, ਨਾ ਚਿੱਤ ਚਿੱਤ ਵੀ ਨਹੀਂ ਕਰਦਾ, ਨਾ ਮੈਂ ਜੇ ਮੈਂ ਦੇਤੀ, ਬਾਕੀ ਕੀ ਰਹਿ ਗਿਆ? ਕਿਉਂਕਿ ਦੋਹਾਂ ਦਾ ਹੀ ਝਗੜਾ ਹੈ, ਮੈਂ ਤੇ ਮੇਰੀ ਦਾ। ਜਦ ਤੱਕ ਇਹ ਗੱਲ ਸਮਝ ਨਹੀਂ ਆਉਂਦੀ, ਅਸੀਂ ਤਰੱਕੀ ਨਹੀਂ ਕਰ ਸਕਦੇ। ਸਾਰਾ ਸੰਸਾਰ, ਚਾਹੇ ਉਹ ਕਿੰਨਾ ਹੀ ਪੜ੍ਹਿਆ ਹੋਇਆ, ਵੇਦਾਂ ਦਾ ਗਿਆਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦਾ, ਅਰਥਾਂ ਦੇ ਮਹਿਨੇ ਜਾਣਦਾ, ਸ਼ਬਦਾਂ ਦੇ ਮਹਿਨੇ ਜਾਣਦਾ, ਬੜੇ ਸੋਹਣੇ ਕੀਰਤਨ ਕਰਦਾ, ਬੜੇ ਸੋਹਣੇ ਵਿਖਿਆਨ ਕਰਦਾ, ਕੁਛ ਵੀ ਹੈ, ਮਹਾਰਾਜ ਕਹਿੰਦੇ ਨਹੀਂ ਤੇਰਾ ਕੁਛ ਬਣਿਆ, ਕਿਉਂਕਿ ਤੂੰ ਬਹੁਤ ਕੁਛ ਕੂੜ ਕਵਾੜ ਨਾਲ ਲਈ ਫਿਰਦਾ, ਅਜੇ ਤਾਂ ਤੇਰਾ ਮਨ ਸਾਫ ਨਹੀਂ ਹੋਇਆ, ਤੈਂ ਦਿੱਤਾ ਨਹੀਂ, ਮੈਂ ਨਹੀਂ ਦਿੱਤੀ। ਜਦ ਮੈਂ ਦੇਤੀ ਤਾਂ ਕਹਿਣ ਲੱਗੇ ਵੀ ਖੜਾ ਰਹਿ, ਕਹਿੰਦੇ ਖੜਾ ਰਿਹਾ ਤੇ ਇਹਨਾਂ ਨੂੰ ਇੱਕ ਬ੍ਰਾਹਮਣ ਆ ਗਿਆ ਕਿ ਕਹਿਣ ਲੱਗਿਆ, ਰਾਜਨ ਮੇਰੇ ਲੜਕੀ ਦੀ ਬਰਾਤ ਜਾ ਰਹੀ ਸੀ, ਡਾਕੂਆਂ ਨੇ ਲੁੱਟ ਲਈ, ਸ਼ਹਿਦੀ ਕਰੋ, ਮੈਨੂੰ ਫੌਜ ਵਗੈਰਾ ਦੇ ਕੇ ਮੇਰੀ ਰਾਖੀ ਕਰੋ। ਬੋਲਿਆ ਹੀ ਨਾ, 15 ਮਿੰਟ ਕਰੀ ਗਿਆ। ਫਿਰ ਉਹਨੇ ਕਿਹਾ, ਉਹ ਕੈਸਾ ਜੜ ਰਾਜਾ ਹੈ, ਮੈਂ ਬ੍ਰਾਹਮਣ ਆਇਆ ਤੇ ਮੇਰੇ ਤੋਂ ਡਰਦਾ ਨਹੀਂ ਹੈ ਸਰਾਫ ਤੋਂ, ਐਸਾ ਜੜ ਤੂੰ ਗੱਦੀ ਤੇ ਬੈਠਣ ਦੇ ਕਾਬਲ ਹੀ ਨਹੀਂ, ਐਸਾ ਨਿਕੰਮਾ। 15 ਮਿੰਟ ਉਹਨੂੰ ਬੁਰੇ ਹੀ ਸ਼ਬਦ ਕਹੀ ਗਿਆ, ਉਹ ਜਿਵੇਂ ਖੜਾ ਹੈ, ਉਹਦੇ ਬਾਅਦ ਉਹ ਚਲਿਆ ਜਾਂਦਾ। ਹੁਣ ਕਿਉਂਕਿ ਉਹਦੇ ਕੋਲ ਤਾਂ ਕੁਛ ਬਚਿਆ ਨਹੀਂ ਨਾ ਹੈ, ਜੇ ਤਾਂ ਬਚਿਆ ਹੁੰਦਾ ਫਿਰ ਤਾਂ ਬੋਲਦਾ, ਜਦ ਕੁਛ ਬਚਿਆ ਹੀ ਨਹੀਂ, ਹੁਣ ਬੋਲਣ ਵਾਲਾ ਕਿਹੜਾ ਰਹਿ ਗਿਆ? ਬੋਲਣ ਵਾਲਾ ਜਿਹੜਾ ਰਹਿ ਗਿਆ ਉਹਨੂੰ ਗੁਰੂ ਮਹਾਰਾਜ ਇਸ ਤਰ੍ਹਾਂ ਕਹਿੰਦੇ ਆ,
ਜਬ ਹਮ ਹੋਤੇ ਜੀ ਤਬ ਤੂੰ ਨਾਹੀ, ਤਬ
ਹਮ ਦਾ ਪਰਿਵਾਰ ਸੀ, ਉਹ ਸਾਰਾ ਰਾਜੇ ਜਨਕ ਨੇ ਅਸ਼ਟਾਵਕਰ ਨੂੰ ਦੇਤਾ। ਹੁਣ ਬਾਕੀ ਕੀ ਰਹਿ ਗਿਆ? ਬਾਕੀ 7 ਰਹਿ ਗਿਆ ਇਹਦੇ, ਜਿਹੜੀ ਅਸਲੀ ਚੀਜ਼ ਇਹਦਾ ਸਾਰਾ ਹੈ ਪਰਛਾਵਾਂ। ਸਮੁੰਦਰ ਦੇ ਅੰਦਰ ਲਹਿਰਾਂ ਉੱਠ ਰਹੀਆਂ ਨੇ, ਅਸਲੀ ਚੀਜ਼ ਕੀ ਹੈ? ਅਸਲੀ ਸਮੁੰਦਰ ਹੈ। ਜਾਂ ਲਹਿਰਾਂ ਟਿਕ ਗਈਆਂ ਫਿਰ ਬਾਕੀ ਕੀ ਰਹਿ ਗਿਆ? ਸਮੁੰਦਰ ਹੀ ਰਹਿ ਗਿਆ ਨਾ, ਬਾਕੀ ਤਾਂ ਕੁਛ ਨਾ ਬਚਿਆ। ਆਨਾ ਲਾਗਰ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮੈਂ ਮਾਧਵੇ ਕਿਆ ਕਹੀਏ, ਪਰ ਮੈਂ ਸਾ ਜੈਸਾ ਮਾਨੀਆ ਹੋਏ ਨਾ ਤੈਸਾ, ਜਿਹਾ ਜਿਹਾ ਅਸੀਂ ਮੰਨ ਰਹੇ ਹਾਂ ਉਹ ਹੈ ਨੀ, ਐਸਾ ਭਰਮ ਪੈ ਗਿਆ ਹੁਣ ਇਹਦਾ ਕੋਈ ਤਰੀਕਾ ਨਹੀਂ ਜਿਹਦੇ ਨਾਲ ਇਹ ਦੂਰ ਹੋਵੇ। ਮਹਾਰਾਜ ਕਹਿੰਦੇ ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ, ਉਹ ਤੇਰੇ ਨਾਲ ਰਹਿੰਦਾ। ਪੋਪ ਮਤ ਜੋ ਵਾਸ ਵਸਦਾ ਮੁਕਰ ਮੈਂ ਜੈਸੇ ਛਾਈ, ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਪੋਪ ਮਤ ਜੋ ਵਾਸ ਵਸਦਾ ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਫੁੱਲਾਂ ਚ ਵਾਸ਼ਨਾ ਨਜ਼ਰ ਆਉਂਦੀ ਹੈ, ਨੱਕ ਨੂੰ ਪਤਾ, ਹੱਥ ਨੂੰ ਨੀ ਪਤਾ ਵੀ ਵਾਸ਼ਨਾ, ਅੱਖ ਨੂੰ ਨੀ ਪਤਾ ਵਾਸ਼ਨਾ, ਕੰਨ ਨੂੰ ਨੀ ਪਤਾ ਵੀ ਫੁੱਲ ਚ ਵਾਸ਼ਨਾ, ਕੇਵਲ ਨੱਕ ਨੂੰ ਪਤਾ ਵੀ ਇਹਦੇ ਚ ਵਾਸ਼ਨਾ। ਇਸੇ ਤਰ੍ਹਾਂ ਜਿਹਦੇ ਨੇਤਰ ਖੁੱਲ ਗਏ ਉਹਨੂੰ ਪਤਾ ਵੀ ਇੱਥੇ ਤਾਂ ਵਾਹਿਗੁਰੂ ਇਹ ਹੈ, ਹੋਰ ਕੋਈ ਹੈ ਨੀ। ਜਿਹਦੇ ਨੇਤਰ ਬੰਦ ਆ ਉਹਨੂੰ ਨਹੀਂ ਗਿਆਨ ਆਉਂਦਾ ਇਸ ਗੱਲ ਦਾ, ਕੰਨ ਵਾਲੇ ਤੇ ਨੱਕ ਵਾਲੀ ਉਹ ਗੱਲ ਹੈ ਸਾਰੀ, ਅੱਖ ਵਾਲੀ ਅੱਖ ਦੇਖਦੀ ਹੈ ਲੇਕਿਨ ਸੁਗੰਧੀ ਨਹੀਂ ਲੈ ਸਕਦੀ। ਕਹਿੰਦੇ ਜਿਵੇਂ ਫੁੱਲਾਂ ਚ ਸੁਗੰਧੀ ਹੈ, ਮੁਕਰਮਾ ਸ਼ੀਸ਼ੇ ਜਿਵੇਂ ਪਰਛਾਵਾਂ ਹੈ, ਤੈਸੇ ਯਾਰ ਬਸੇ ਨਿਰੰਤਰ। ਘੱਟ ਹੀ ਖੋਜੋ ਭਾਈ ਅੰਦਰ ਰਹਿੰਦਾ ਹੈ, ਆ ਸੁਪਰ ਫਲੂਅਸ ਫਾਲਤੂ ਮਾਮਲਾ ਜਿਹੜਾ ਤੈਨੂੰ ਨਰਕਾਂ ਚ ਲਈ ਫਿਰਦਾ, ਦੁੱਖਾਂ ਚ ਲਈ ਫਿਰਦਾ ਹੈ, ਇਹਨੂੰ ਛੱਡ ਦੇ, ਕਿਉਂਕਿ ਇਹਨੇ ਤੈਨੂੰ ਅੱਜ ਨਹੀਂ ਅਰਬਾਂ ਖਰਬਾਂ ਸਾਲਾਂ ਤੋਂ ਤੈਨੂੰ ਦੁਖੀ ਕਰਿਆ ਹੋਇਆ।
ਜੰਮਦਾ ਤੇ ਮਰਦਾ ਹੈ ਹੁਣੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹੁਣੇ ਦਾ ਬੰਨਿਆ ਹੋਇਆ,
ਜਿਹੜਾ ਮੈਂ ਸਮਝਣਾ ਹੈ ਨਾ, ਮੈਂ ਫਲਾਣਾ ਸਿੰਘ ਫਲਾਣੇ ਦਾ ਲੜਕਾ ਫਲਾਣੇ ਦੇਸ਼ ਦਾ ਫਲਾਣਾ, ਇਹਨੂੰ ਹਉ ਮੈਂ ਕਹਿੰਦੇ। ਜਾਤ ਜਿਸ ਵੈਰੀ ਆਈ, ਹਉ ਮੈਂ ਆ ਜਾਤ ਹੈ ਹਉ ਮੈਂ ਕਰਮ ਕਮਾਏ। ਜਦੋਂ ਇਹਦੇ ਵਿੱਚ ਕਰਮ ਕਰਦਾ ਇਹ ਕਹਿੰਦਾ ਮੈਂ ਕਰਦਾ, ਫਿਰ ਹੁੰਦਾ ਕੀ ਹੈ ਜਦੋਂ ਕਹਿੰਦਾ ਮੈਂ ਕਰਦਾ। ਉਹਦੇ ਬਾਰੇ ਮਹਾਰਾਜ ਜੀ ਇਸ ਤਰ੍ਹਾਂ ਸਨਮਾਨ ਕਰਦੇ ਹਾਂ,
ਜਬ ਇਹ ਜਾਣੇ ਜੀ ਮੈਂ ਕੁਛ ਕਰਦਾ ਮੈਂ ਕੁਛ ਕਰਦਾ, ਜਬ ਇਹ ਜਾਣੇ ਜੀ ਮੈਂ ਕੁਛ ਕਰਦਾ ਮੈਂ ਕੁਛ ਕਰਦਾ, ਜਾਣੇ ਜੀ ਮੈਂ ਕੁਛ ਕਰਦਾ ਮੈਂ ਕੁਛ ਕਰਦਾ, ਜਬ ਇਹ ਜਾਣੇ
ਮੇਰੇ ਜਾਣੇ ਮੈਂ ਕੁਛ ਕਰਤਾ ਤਬਲਾ ਗਰਵ ਜਾਣ ਮੈਂ ਫਿਰਦਾ ਜਾਵੇ ਧਾਰੇ ਬੈਰੀ ਵੀ ਤਾਂ ਤਬਲਾ ਕਿੰਨੇ ਝੱਲਣਾ ਹੀ ਸੀ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ਼ ਜਾਏ ਜਿੰਨਾ ਚਿਰ ਮੋਹ ਚ ਮਗਨ ਹੈ ਉਨੀ ਦੇਰ ਤੱਕ ਧਰਮ ਰਾਜ ਸਜ਼ਾ ਦੇਵੇਗਾ ਜੀ ਇਸ ਨੂੰ ਸੋ ਕਰਮ ਇਸ ਨੂੰ ਫੜ ਲੈਂਦਾ ਇਸ ਅਵਸਥਾ ਦੇ ਵਿੱਚ ਕਿਉਂਕਿ ਮੈਂ ਵੀ ਇਹਦੇ ਕੋਲ ਹੈ ਸੋ ਜਦੋਂ ਮੈਂ ਦਾ ਸਾਰਪਨ ਕਰਦਾ ਫਿਰ ਕੀ ਫਿਰ ਵਾਹਿਗੁਰੂ ਕਰ ਰਿਹਾ ਜੋ ਕੁਝ ਕਹੋ ਨਾਨਕ ਕਰਤੇ ਗਈਆਂ ਵਰਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਉਹ ਹੋ ਰਿਹਾ ਸਭ ਕੁਛ ਤੇਰਾ ਕੀਤਾ ਤਾਂ ਨਹੀਂ ਹੁੰਦਾ ਕੁਛ ਕਿਉਂਕਿ ਮਹਾਰਾਜ ਦਾ ਐਸਾ ਫਰਮਾਨ ਹੈ
ਇਸ ਦਾ ਬਲ ਨਹੀਂ ਇਸ ਬਲ ਨਹੀਂ
ਨਹੀਂ ਸਾਥ ਕਰਨ ਕਰਾਵਨ ਸਰਬ ਕੋ ਨਾਥ ਹੋ ਤਾਂ ਰਿਹਾ ਜਿਹੜਾ ਕੁਛ ਹੁੰਦਾ ਹੈ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕੁਛ ਕਰਨਾ ਉਹਦਾ ਹੋ ਰਿਹਾ ਇਹ ਵਿਚਾਲੇ ਆ ਕੇ ਕਹਿੰਦਾ ਮੈਂ ਕਰਦਾ ਜਦੋਂ ਇਹ ਕਹਿੰਦਾ ਮੈਂ ਕਰਨ ਦੇ ਨਾਲ ਇਹਦਾ ਕਰਮ ਬਣ ਜਾਂਦਾ ਉਸੇ ਵੇਲੇ ਕਰਮ ਚਿੰਬੜ ਜਾਂਦਾ ਚੰਗਾ ਵੀ ਮਾੜਾ ਵੀ ਫਿਰ ਉਹ ਕਰਮਾਂ ਨੂੰ ਭੋਗਣ ਵਾਸਤੇ ਇਹ ਵਾਰ ਵਾਰ ਜੰਮਦਾ ਵਾਰ ਵਾਰ ਮਰਦਾ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਭ ਕੁਛ ਹਵਾਲੇ ਕਰ ਦਿੱਤਾ ਤਾਂ ਬਾਕੀ ਕੀ ਰਹਿ ਗਿਆ ਬਾਕੀ ਜਿਹੜਾ ਅਸਲੀ ਤੱਤ ਅਸਲੀ ਚੀਜ਼ ਹੈ ਆਤਮ ਤੱਤ ਉਹ ਹੀ ਰਹਿ ਗਈ ਬਾਕੀ ਤਾਂ ਕੁਛ ਨਾ ਰਿਹਾ ਮੈਂ ਤੂੰ ਮੁੱਕ ਗਿਆ ਮੇਰਾ ਤੇਰਾ ਖਤਮ ਹੋ ਗਿਆ ਉਹ ਜਿਹੜੀ ਭਾਵਨਾ ਬਣੀ ਅਧਿਆਸ ਬਣਿਆ ਹੋਇਆ ਹੈ ਕਿ ਮੈਂ ਫਲਾਣਾ ਮੈਂ ਆਦਮੀ ਹਾਂ ਮੈਂ ਇਸਤਰੀ ਹਾਂ ਇਹ ਨਹੀਂ ਜਾਣ ਦਿੰਦਾ ਇਹ ਹਟੇ ਕਿਵੇਂ ਮਹਾਰਾਜ ਕਹਿੰਦੇ ਇਹਦਾ ਇੱਕੋ ਇਲਾਜ ਹੈ ਹਮ ਮੈਂ ਗੱਲਾਂ ਨਾਲ ਤਾਂ ਨਹੀਂ ਹਟਦੀ ਇਹ ਨਾ ਦਿੱਤੀ ਦੇ ਹੁੰਦੀ ਹੈ ਜੇ ਕੋਈ ਕਹੇ ਮੈਨੂੰ ਦੇ ਦੇ ਸਭ ਕੁਝ ਕਾਹਨੂੰ ਦਿੰਦਾ ਕੋਈ ਨਹੀਂ ਦਿੰਦਾ ਦੇ ਕੇ ਦੇਖ ਲਓ ਕਰ ਲਓ ਤੁਸੀਂ ਤਜਰਬਾ ਮੈਂ ਦੇਤਾ ਬਿਲਕੁਲ ਨਹੀਂ ਇਹ ਨਹੀਂ ਹੁੰਦਾ ਇਹਦੇ ਵਾਸਤੇ ਤਾਂ ਸਾਧੂ ਦੀ ਮਿਹਰ ਹੋ ਜਾਏ ਸਾਧੂ ਇਹ ਤਾਂ ਕਰਮ ਕਰਾ ਦੇਵੇ ਅਭਿਆਸ ਕਰਾ ਦੇਵੇ ਉਹ ਵਿਆਸ ਕਰਮ ਉਪਾਸ਼ਨਾ ਗਿਆਨ ਤਿੰਨ ਦਰਜੇ ਲੰਘਵਾ ਕੇ ਉਹਦੇ ਚ ਆਪਣੀ ਕਿਰਪਾ ਕਰੇ। ਉਹ ਕਿਰਪਾ ਦੇ ਨਾਲ ਇਹ ਗੱਲਾਂ ਹੁੰਦੀਆਂ, ਇਹ ਗੱਲ ਦੀ ਸਮਝ ਨਹੀਂ ਪੈਂਦੀ। ਉਹ ਕਹਿੰਦਾ ਮੈਂ ਕਰਦਾ, ਕਰਾਉਂਦਾ ਸਾਧੂ ਹੁੰਦਾ, ਰੌਲਾ ਇੱਥੇ ਪਿਆ ਰਹਿੰਦਾ, ਕਿਉਂਕਿ ਉਹਨੂੰ ਕਲੀਅਰ ਕੱਟ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ, ਨਾ ਉਹ ਨਾਲ ਭਟਕਦਾ 20 ਵਾਰੀ ਡੇਰਿਆਂ ਜਾਂਦਾ, 20 ਵਾਰੀ ਸੰਤਾਂ ਮਿਲਦਾ। ਕਹਿੰਦੇ ਕਦੇ ਕੋਈ ਮਹਾਤਮਾ ਅਨੁਭਵੀ ਮਿਲ ਜਾਵੇ, ਕਦੋਂ ਸਾਧ ਸੰਗਤ ਤੇ ਪਾਵੇ। ਕਰੋੜਾਂ ਸਾਲ ਘੁੰਮਦਾ ਕਦੇ ਇਹਨੂੰ ਸਾਧੂ ਦੀ ਸੰਗਤ ਮਿਲ ਗਈ। ਸਾਧੂ ਕੌਣ ਹੈ? ਕਹਿੰਦੇ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ। ਦੇਖ ਨਹੀਂ ਹੁੰਦਾ ਸਾਧੂ, ਡੇਰੇ ਚ ਰਹਿਣ ਵਾਲਾ ਨਹੀਂ ਹੁੰਦਾ, ਕੀ ਪਤਾ ਕੋਈ ਟਰੱਕੇ ਚਲਾਉਂਦਾ ਹੋਵੇ, ਕੋਈ ਖੇਤੀ ਉਹ ਕਰਦਾ ਹੋਵੇ, ਕੋਈ ਰਾਜ ਗੱਡੀ ਤੇ ਬੈਠਾ ਹੋਵੇ ਰਾਜੇ ਜਨਕ ਵਾਂਗੂ, ਕੋਈ ਪਤਾ ਨਹੀਂ। ਉਹ ਕਰਾਉਂਦਾ, ਉਹਦੇ ਕਰਾਉਣ ਦੇ ਨਾਲ ਦੋ ਕੰਮ ਹੁੰਦੇ ਨੇ। ਇੱਕ ਤਾਂ ਇਹ ਹੁੰਦਾ ਹੈ ਕਿ ਜਿਹੜੀ ਪਹਿਲੀ ਮੈਲ ਲੱਗੀ ਹੋਈ ਹੈ ਜਨਮ ਜਨਮ ਕੀ, ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸਾਧ। ਧਿਆਨ ਨਾਲ ਸੁਣੋ ਭਾਈ, ਵਚਨ ਇਹ ਜਿਹੇ ਨੇ, ਧਿਆਨ ਨਾਲ ਸੁਣੋ, ਨਹੀਂ ਮੈਂ ਭੋਗ ਪਾ ਲੈਂਦਾ ਹੁਣੇ। ਸਮਝੋ ਇਹ ਗੱਲ ਨੂੰ, ਮਾਘ ਦੀ ਸੰਗਰਾਂਦ ਹੈ, ਗੱਲ ਸਮਝੋ ਵੀ ਗੱਲ ਕੀ ਹੋ ਰਹੀ। ਮੈਂ ਭੁੱਲ ਗਿਆ ਕੀ ਦੱਸਣ ਲੱਗਿਆ ਸੀ, ਉਹ ਟੁੱਟ ਗਿਆ ਸਾਰਾ ਹੀ ਲਿੰਕ ਜਿਹੜਾ ਹੈ। ਸੋ ਇਹ ਹੈ ਕਿ ਦੋ ਦੋਸ਼ ਲੱਗੇ ਹੋਏ ਨੇ ਇਸ ਨੂੰ। ਇੱਕ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਇਆ ਸਿਆ। ਉਹ ਇੰਨੀ ਮੈਲ ਲੱਗੀ ਹੋਈ ਹੈ ਕਿ ਕਾਲਾ ਹੋ ਗਿਆ ਹੈ, ਨਹੀਂ ਇਹ ਖੰਨਰੀ ਧੋਤੀ ਉੱਜਲ ਨਾ ਹੋਵੀ ਜੇ ਸੋ ਧੋਬਣ। ਕਹਿੰਦੇ 100 ਵਾਰੀ ਧੋਵੋ ਤਾਂ ਵੀ ਇਹ ਖੰਨਰੀ ਜਿਹੜੀ ਕੋਲੂ ਦੀ ਲੀਰ ਹੈ ਚਿੱਟੀ ਨਹੀਂ ਹੁੰਦੀ। ਆਹ ਹਾਲ ਸਾਡਾ ਹੋ ਗਿਆ, ਇਹ ਧੋਤੀ ਨਹੀਂ ਜਾਂਦੀ। ਦੂਸਰੀ ਸਾਨੂੰ ਕਰਮਾਂ ਦੀ ਮੈਲ ਲੱਗੀ ਹੋਈ ਹੈ, ਕਿਉਂਕਿ ਅਸੀਂ ਕਹਿੰਦੇ ਹਾਂ ਮੈਂ ਕਰਦਾ ਕਹਿੰਦੇ ਹਾਂ, ਜਦ ਤਾਈ ਹੁੰਦਾ। ਜੇ ਕੋਈ ਕਹੇ ਜੀ ਦਾਸ ਤੋਂ ਕਰਵਾ ਰਿਹਾ, ਦਰਅਸਲ ਤਾਂ ਉਹ ਕਰ ਰਿਹਾ, ਫਿਰ ਟੈਸਟ ਹੋ ਜਾਂਦਾ। ਉਹਦੀ ਥੋੜੀ ਜਿਹੀ ਨਰਾਦਰੀ ਕਰ ਦੋ, ਜੇ ਗੁੱਸੇ ਹੁੰਦਾ ਤਾਂ ਤਾਂ ਤੂੰ ਹੀ ਕਰਦਾ, ਤੇਰੇ ਅੱਖਰਾਂ ਨਾਲ ਨਹੀਂ ਛੁੱਟਣਾ ਤੈਂ। ਉਹਦਾ ਅੰਦਰ ਅਨੁਭਵ ਜਾਗਣਾ, ਪ੍ਰਕਾਸ਼ ਆਉਣਾ, ਰੋਸ਼ਨੀ ਆਉਣੀ ਹੈ। ਸੂਰਜ ਚੰਦਰਮਾ ਤਾਰਿਆਂ ਦੀ ਰੋਸ਼ਨੀ ਨਹੀਂ, ਗਿਆਨ ਦੀ ਰੋਸ਼ਨੀ। ਇਹ ਗੱਲ ਨੂੰ ਸਮਝਦੇ ਨੇ ਕੋਈ ਬਿਰਲੇ। ਉਹ ਜਿਹੜੀ ਕਰਮ ਫੜਦੇ ਨੇ, ਕਰਨਾ ਤਾਂ ਕਰਮਾਂ ਤੋਂ ਖਹਿੜਾ ਛੁੱਟਦਾ, ਅਰਬਾਂ ਖਰਬਾਂ ਸਾਲ ਇਹ ਗਾਂ ਫੇਰ ਹੋ ਜਾਂਦੇ ਨੇ, ਫੇਰ ਭੋਗਦੇ ਆ, ਫੇਰ ਹੋ ਜਾਂਦੇ ਨੇ, ਫੇਰ ਭੋਗਦੇ ਆ। ਇਹ ਮੈਲ ਨਹੀਂ ਲੈਂਦੀ, ਨਾ ਰਹਿੰਦੀ ਆ ਅੰਤਸ਼ਕਰਨ ਦੀ ਮੈਲ, ਅਗਿਆਨ ਦੀ। ਇਹ ਤਰੀਕਾ ਕੀ ਹੈ? ਮਹਾਰਾਜ ਨੇ ਬੜਾ ਹੀ ਸੁਖਾਲਾ ਦੱਸਤਾ, ਹਿਰਦੇ ਚ ਪਸਾਓ।
ਜਨਮਾਂ ਕਰਮਾਂ ਦੀ ਮੈਲ ਲੈ ਜਾਵੇ, ਉਹੀ ਨਾ ਕੇ ਸਾਧਨਾਂ ਦੀ ਕਰਮਾਂ ਦੀ ਮੈਲ ਲੈ ਜਾਵੇ, ਉਹੀ ਨਾ ਕੇ ਸਾਧਨਾਂ Thank you.
महाराज जी ने दसता सानू डिस्कलोज करता भई आ गल जे तुसी मान लो थोड़े जन्म की मैल ते कर्म की मैल लै जाएगी माज माघ मजन संग साधुआ तूड़ी करे सुना चाहे चरणा की तूड़ी है चाहे वचना की तूड़ी है उहदे विच मन दा इशनान करा ते जब तू इशनान कराएगा हरका नाम ते आए सुन सबना नूं करदान जन्म कर्म मल उतरे जन्मां दी जड़ी करोड़ां जन्मां दी मैल लगी हुई है एक तां ओह एक जड़ी कर्मां दी लगी हुई है ओह उतर जाएगा क्यों उतर जाएगा क्योंकि संतां ने उल्टी मत कर देनी है ਉਹ ਪਾਸਾ ਹੀ ਬਦਲ ਦੇਣਾ ਸਾਰਾ ਮੈਲ ਵਾਲਾ ਉਹ ਸਾਰਾ ਜਿੰਨਾ ਗੰਦ ਮੰਨਦਾ ਹੈ ਉਹ ਸਾਰਾ ਇਹਨੂੰ ਕਹਿੰਦੇ ਨੇ ਵੀ ਛੱਡ ਦੇ ਗੁਰੂ ਨੂੰ ਸੰਭਾਲ ਦੇ ਆਪ ਪਾਸੇ ਹਟ ਦੇ ਤੇ ਉਹਦੇ ਨਾਲ ਇਹ ਮੈਲ ਉਤਰ ਜਾਂਦੀ ਹੈ ਤੇ ਮਨ ਤੇ ਜਾਏ ਗੁਮਾਨ ਜਿਹੜਾ ਮੈਂ ਦਾ ਗੁਮਾਨ ਹੈ ਨਾ ਆਈ ਐਮ ਐਂਡ ਮਾਈ ਦਾ ਇਹ ਮਨ ਤੋਂ ਟੋਟਲੀ ਲੈ ਜਾਂਦਾ ਮਨ ਸਮੇਤ ਇਹ ਉਤਰ ਜਾਂਦਾ ਬਾਕੀ ਆਤਮ ਤੱਤ ਰਹਿ ਜਾਂਦਾ ਸੋ ਇਹ ਚੀਜ਼ ਗੁਰੂ ਮਹਾਰਾਜ ਨੇ ਲਾਈਨਾਂ ਤਾਂ ਲਾਈਨ ਤਾਂ ਇੱਕੋ ਹੀ ਇਹ ਜਨਮ ਕਰਮ ਮਲ ਉਤਰੇ ਲੇਕਿਨ ਇਹਨੂੰ ਜਿੰਨਾ ਚਿਰ ਅਸੀਂ ਡੂੰਘਾ ਜਾ ਕੇ ਨਹੀਂ ਵਿਚਾਰਦੇ ਐਵੇਂ ਸਾਖੀਆਂ ਬਣ ਜਾਂਦੀਆਂ ਸਾਖੀ ਦਾ ਮਤਲਬ ਹੁੰਦਾ ਕਿ ਇਹਨੂੰ ਥੋੜਾ ਜਿਹਾ ਹੋਰ ਸਰਕਾਉਣਾ ਅੱਗੇ ਸੰਤ ਸਾਖੀਆਂ ਤਾਂ ਸੁਣਾਉਂਦੇ ਨੇ ਵੀ ਥੋੜਾ ਜਿਹਾ ਸਰਕ ਜਾਵੇ ਉੱਤੇ ਆ ਜਾਵੇ ਇੱਕ ਕਦਮ ਵਧਿਆ ਆਵੇ ਇਹਨੂੰ ਸਾਖੀ ਨੂੰ ਸੁਣ ਕੇ ਇਹ ਸਾਖੀ ਹਾਂ ਮੂਰਖ ਅਣਜਾਣ ਸਮਝਾਂ ਸਾਖੀਆਂ ਸਾਖੀ ਨਾਲ ਕਹਿੰਦੇ ਸਮਝਦੇ ਹਾਂ ਅਸੀਂ ਸਾਨੂੰ ਫਿਲਾਸਫੀ ਨਹੀਂ ਸਮਝ ਖਿਆਲ ਨਹੀਂ ਸਮਝ ਅਗਰ ਬੁੱਧੀ ਜਿਹੀ ਜੀ ਡਿਵੈਲਪ ਹੋਈ ਆ ਉਹ ਆ ਜਾਈਏ ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਅਵਨਾਸ਼ ਮਤ ਵੀ ਪਰਮੇਸ਼ਰ ਨੇ ਦਿੱਤੀ ਸੋ ਇਹਦੇ ਵਿੱਚ ਕਦੇ ਕਿਸੇ ਤੱਤ ਬੇਤੇ ਮਹਾਂਪੁਰਸ਼ ਦੀ ਸੰਗਤ ਮਿਲ ਜਾਵੇ ਸਾਧੂ ਜੀ ਤੱਤ ਬੇਤਾ ਉਹ ਹੁੰਦਾ ਹੈ ਜਿਹੜਾ ਆਪਣੇ ਸਰੂਪ ਤੋਂ ਕਦੇ ਗਿਰਦਾ ਨਹੀਂ ਹੈ ਉਹਦੇ ਚ ਮੈਂ ਤੇ ਮੇਰੀ ਨਹੀਂ ਹੁੰਦੀ ਕਹਿੰਦੇ ਕੰਮ ਫੇਰ ਕਿਵੇਂ ਚੱਲਦਾ ਕੰਮ ਤਾਂ ਚੱਲਦਾ ਹੀ ਚੱਲਦਾ ਔਰ ਬੇਲਾਗ ਹੁੰਦਾ ਕੰਮ ਤਾਂ ਹੁਕਮ ਚ ਹੋ ਰਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਭ ਦੇ ਮੱਥੇ ਦੇ ਉੱਤੇ ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਅਰੇ ਤੈਸੀ ਪਾਸ ਇਹ ਕੀ ਕਰ ਲੂਗਾ ਕਰੇ ਨਹੀਂ ਸਕਦਾ ਹੈ ਕੁਛ ਵੀ ਉਹ ਤਾਂ ਲਿਖਿਆ ਪਿਆ ਇਹਦੇ ਮੱਥੇ ਤੇ ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ ਤਿੰਨ ਕਰ ਜਗ ਅਠਾਰਾਂ ਕਰ ਘਾਏ ਕੀਰਤਨਾ ਚਲੇ ਚਲਾਇਆ ਉਹ ਮਿਟ ਗਈ ਕਲਮ ਜਿਹੜੀ ਲਿਖੀ ਹੋਈ ਸੀ ਮੱਥੇ ਤੇ ਉਹ ਤਾਂ ਚੱਲ ਰਿਹਾ ਜੀਵ ਜਿਸ ਰਾਹੇ ਪੈ ਗਿਆ ਜਿਹੜਾ ਇਹਨੂੰ ਸਿਗਨਲ ਦੇ ਦਿੱਤਾ ਤੇ ਇਹਦਾ ਕਾਂਟਾ ਬਦਲਤਾ ਜਿਸ ਕਾਂਟੇ ਤੇ ਬਦਲ ਕੇ ਲਪਾਤਾ ਉਧਰ ਜਾਣਾ ਹੀ ਜਾਣਾ ਇਹਨੇ ਇਹਦੇ ਹੱਥ ਚ ਨਹੀਂ ਹੈ ਕੁਛ ਵੀ ਇਹ ਖਾਊਗਾ ਕਹਿੰਦਾ ਮੇਰੇ ਹੱਥ ਜੇ ਮੇਰੇ ਯਾਰ ਮੈਂ ਨੂੰ ਛੱਡ ਦੇਵੇ ਪਾਸੇ ਹੋ ਜਾਵੇ ਉਸੇ ਵੇਲੇ ਆਤਮਾ ਸਾਕਸ਼ਾਤਕਾਰ ਹੋ ਜਾਇਆ ਕਰਦਾ ਜਾਂ ਕਹਿ ਮਨ ਵਿਸ਼ਵਾਸ ਭਰਾਵ ਆਇਆ ਫਿਰ ਕੀ ਹੁੰਦਾ ਕਹਿੰਦੇ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਸੇ ਵੇਲੇ ਗਿਆਨ ਹੋ ਜਾਂਦਾ ਫਿਰ ਨਹੀਂ ਲੱਗਿਆ ਕਰਦਾ ਦਿੱਕਤ ਇਹ ਹੈ ਕਿ ਕਰਮ ਤੇ ਜਨਮ ਦੀ ਮੈਲ ਨਹੀਂ ਕੁਛ ਬਣ ਕਰਨ ਦਿੰਦੀ ਬੇਬਸਾਂ ਸੀ ਉਹਦੇ ਸਾਹਮਣੇ ਕੁਛ ਹੋ ਨਹੀਂ ਰਿਹਾ ਸੋ ਮਹਾਰਾਜ ਇਸ ਮਹੀਨੇ ਦੇ ਅੰਦਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਨਮ ਦੀ ਤੇ ਕਰਮ ਦੀ ਮੈਲ ਲੈ ਜਾਂਦੀ ਹੈ ਸੰਤਾਂ ਦੇ ਬਚਨ ਦੇ ਵਿੱਚ ਇਸ਼ਨਾਨ ਕਰਕੇ ਤੇ ਨਾਲ ਜਿਹੜਾ ਮਨ ਦੇ ਵਿੱਚ ਗੁਮਾਨ ਹੈ ਨਾ ਆਈ ਐਮ ਐਂਡ ਮਾਈ ਇਹ ਲੈ ਜਾਏਗਾ ਜੇ ਤਾਂ ਇਹ ਮੰਨ ਲਿਆ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਉਹ ਰਾਜਾ ਜਨਕ ਜਿਹੜਾ ਸੀ ਗਾਲਾਂ ਵੀ ਖਾ ਗਿਆ ਬਹੁਤ ਬੁਰੀਆਂ ਗੱਲਾਂ ਉਹਨੇ ਕਹੀਆਂ ਟਸ ਤੇ ਮਸ ਨਾ ਵਿਸ਼ਵਾ ਇਹਨੇ ਅਸ਼ਟਾਵਕਰ ਨੇ ਦੇਖਿਆ ਇੱਕ ਘੰਟਾ ਖੜਾ ਕਰ ਰੱਖਿਆ ਹੁਣ ਜੇ ਮੈਂ ਹੋਵੇ ਫੁਰਨਾ ਹੋਵੇ ਤਾਂ ਹੀ ਹਿੱਲੇ ਉਹ ਦਿੱਤਾ ਹੋਇਆ ਤਾਂ ਸਭ ਕੁਝ ਉਹਨੂੰ ਹੈ ਉਹਦੇ ਵਿੱਚ ਤਾਂ ਉਹ ਚੀਜ਼ ਹੈ ਜਿਹੜੀ ਦਿਸਦੀ ਉਹ ਨਹੀਂ ਉਹ ਆਤਮ ਤੱਤ ਹੈ ਉਹ ਆਤਮ ਸਾਕਸ਼ਾਤਕਾਰ ਹੋ ਗਿਆ ਕ੍ਰਿਤ ਕ੍ਰਿਤ ਹੋ ਗਿਆ ਦੇਖ ਲਿਆ ਇਹਨੇ ਕਹਿ ਲੱਗੇ ਕਿਉਂ ਰਾਜਨ ਚੁੱਪ ਹੈ ਹੁਣ ਗਾਹ ਤਾਂ ਗੱਲੇ ਕੋਈ ਨਹੀਂ ਹੁੰਦੀ ਗੱਲਾਂ ਤਾਂ ਹੁਕਮ ਦੇ ਵਿੱਚ ਹੁੰਦੀਆਂ ਗੱਲ ਕਰਨ ਵਾਲਾ ਨਹੀਂ ਕੋਈ ਰਹਿੰਦਾ ਹੈ ਸੋ ਉਸ ਵੇਲੇ ਪੂਰਨ ਗਿਆਨ ਹੋ ਗਿਆ ਕਦ ਹੋਇਆ ਮਨ ਵਿੱਚ ਸਤਿਗੁਰ ਕੇ ਪਾਸ ਤਿਥ ਸੇਵਕ ਕਾਰਜ ਰਾਹ ਜਦ ਆਪਣਾ ਆਪ ਵੇਚ ਦਿੱਤਾ ਉਹ ਰਾਹ ਹੋ ਜਾਂਦਾ ਫਿਰ ਰਾਸ। ਇਸੇ ਕਰਕੇ ਆਪਾਂ ਬੇਨਤੀ ਕਰੀ ਸੀ, ਪੜ੍ਹੋ ਫਿਰ ਪਿਆਰ ਨਾਲ।
ਮੈਨੂੰ ਰੱਖ ਲੋ ਸਤਿਗੁਰ ਜੀ ਕਰਕੇ ਤੇਰੇ, ਕਰਕੇ ਤੇਰੇ ਰੱਖ ਲੋ ਸਤਿਗੁਰ ਜੀ ਕਰਕੇ ਤੇਰੇ, ਕਰਕੇ ਤੇਰੇ
ਸੇਵਕੇ ਕਾਰ। ਸੋ ਇਸ ਤਰ੍ਹਾਂ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਪਖਾਨਾ, ਜਿੱਤ ਲਾਇਆ ਤਿੱਤ ਲਾਗਾ। ਜਦੋਂ ਇਹ ਅਵਸਥਾ ਗੁਰਸਿੱਖ ਦੀ ਹੋ ਜਾਵੇ ਫੇਰ ਰੋਸ਼ਨੀ ਆਉਣੀ ਸ਼ੁਰੂ ਹੁੰਦੀ ਹੈ। ਜਿੰਨਾ ਚਿਰ ਦਰਵਾਜ਼ਾ ਬੰਦ ਹੈ ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ ਨਹੀਂ ਵਜਰ ਕਪਾਟ ਖੁੱਲਦਾ, ਚਾਨਣਾ ਆਉਂਦਾ ਨਹੀਂ। ਸੋ ਇਸ ਤਰ੍ਹਾਂ ਇਸ ਮਹੀਨੇ ਦੇ ਅੰਦਰ ਮਹਾਰਾਜ ਨੇ ਬਹੁਤ ਵੱਡਾ ਉਪਦੇਸ਼ ਦਿੱਤਾ ਹੈ। ਉਹਨੂੰ ਕੋਈ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇੱਥੇ ਸਮਾਪਤ ਕਰਦਾ। ਕੱਲ੍ਹ ਨੂੰ ਜੇ ਮਹਾਰਾਜ ਜੀ ਨੇ ਪ੍ਰੇਰਣਾ ਕਰੀ ਤਾਂ ਇਸ ਤੋਂ ਅਗਲਾ ਵਿਚਾਰਾਂਗੇ। ਹੁਣ ਸਾਰੇ ਪ੍ਰੇਮੀ ਗੁਰ ਸਤੋਤਰ ਚ ਬੋਲੋ। ਧੰਨ ਹੈ, ਧੰਨ ਹੈ, ਧੰਨ ਹੈ।